गुरु नानक पाद पंकज बंदन पंकज सिमरांगत दुख गुर अमर दास हृदय नित त्याव हृदय श्री गुरु रामदास गुरु अर्जन विघ्नन के हर गोबिंद शुभ मत श्री हर राय नमो कर श्री हर कृष्ण मनाओ बहो तेग बहादुर परम वाहिगुरु परम श्री गुरु गोबिंद सिंह परो तरा पर पुन पुन वाहे गुरु पुन
सीसा
बंदो बार बार
जगदीसा
एकंकार सतगुरु ते प्रसाद
सच होए
वाहे गुरु जी के फतेह विघ्न विनाशन
सोए
जिस मह अमृत ज्ञान है मानक भगत
वैराग
गुरु ग्रंथ साहिब उदद बंदो कर
अनुराग
गुरु ग्रंथ साहिब उदद बंदो कर
अनुराग सतनाम श्री वाहिगुरु साहिब जी दोहरा अनवर खान विचार कै चतुराई उपजाए कहो गयो गुर के निकट पेत पाए सुध लियाए
वाहे गुरु जी का खालसा वाहे गुरु जी की फतेह धन धन गुरुदेव जिसंग हर जपे गुर कृपाल जपे ता अवगुण सब छपे धन गुरु हर गोबिंद साहब छेवे पातशाह मीरी पीरी दे माल गुरुदेव दे पास तुरकां दा दूत खोजा अनवर खान चल के आया है गुरदेव नाल बैठ के चौपड़ खेड रहा कपट ते छल ते फरेब दे नाल भरिया होया अपनियां चलाकियां चतराईयां सतगुरां ते चलाउणियां चाहुंदा है पर इहदी कोई चलाकी कोई कपट फरेब सतगुरु जी ते नहीं चलिया तीन बाजियां इहने खेडियां तिन्न ही हार गया जदों हार गया ते बड़े खिझ के चौपड़ चुक के पासे सुट दिता गुरु पातशाह नूं भरे बोले भले बुरे बोल बोलने शुरू कर दिते खिमानंद सतगुरु जी अपने बाबत सारे बोल सहार गए बोलदा बोलदा इन्ना वध गया कि वड्डिया सतगुरां दे बाबत महाराज गुरु नानक पातशाह दे बाबत भी इन्हें माड़ी शब्दावली वरती ए सुन के गुरदेव भी रस विच आए अपने सूरमिया नूं इशारा कीता पकड़ो इहने नूं मार के जुत्तियां इहदी कीती हुई करनी दा इहनूं दंड भुगता महाराज जी दे योधे बाबा बिधी चंद साहब जी ने उसे वेले पकड़ के इहदियां मुश्कां बन लिया जिन्ने योधे सन सबना ने आके अपनिया जुतियां दी मार दे नाल किसे ने चपेट मारी किसे ने मुक्का मारिया किसे ने ठुड्डा मारिया मार मार के कहिंदे दी सुध भुला के रख दित्ती इन्नी ज्यादा भयानक मार पई बेसुध हो गए भाई जाती मलक जी ने गुरदेव नूं बेनती कीती महाराज ए दुश्मना दा दूत है दुश्मन दी फौज इस वेले जलंधर आई बैठी है एदा जाना अति जरूरी है किते मर ना जावे इनू छुड़ा दियो महाराज जी ने हुक्म कीता ते इनू छुड़ा दिता 1500 रुपया जेड़ा एदा सी ओ भी इनू मोड़ दिता ए बड़ा खिजिया होया वापस गया ਰਾਤ ਦੇ ਹਨੇਰੇ ਵਿਚ ਹੀ ਆਪਣੇ ਪਿੰਡ ਪਹੁੰਚਿਆ, ਜਲੰਧਰ ਪਹੁੰਚਿਆ। ਉਹ ਮੱਥਾ ਧੋ ਕੇ ਕੱਪੜੇ ਦੂਸਰੇ ਪਾ ਕੇ ਰਾਤੋ ਰਾਤ ਹੀ ਇਹ ਸੂਬੇ ਜਲੰਧਰ ਦੀ ਕਚਹਿਰੀ ਵਿਚ ਕਾਲੇ ਖਾਂ ਦੇ ਕੋਲ ਆਇਆ। ਉੱਥੇ ਆ ਕੇ ਜਿਵੇਂ ਸਾਰੀਆਂ ਬਾਤਾਂ ਦੱਸ ਰਿਹਾ, ਆਪਣਾ ਪਾਪ ਲੁਕਾਉਣਾ ਚਾਹੁੰਦਾ ਕਿ ਇਹਨਾਂ ਨੂੰ ਨਾ ਪਤਾ ਲੱਗੇ ਕਿ ਮੈਨੂੰ ਗੁਰੂ ਸਾਹਿਬ ਦੀ ਹਜ਼ੂਰੀ ਚ ਮਾਰ ਪਈ ਹੈ। ਮੈਂ ਆਪਣੀ ਭੈੜੀ ਮਾੜੀ ਕਰਤੂਤ ਕਰਕੇ, ਮਾੜਿਆਂ ਬੋਲਾਂ ਕਰਕੇ ਜੁੱਤੀਆਂ ਖਾ ਕੇ ਪਰਤਿਆ ਹਾਂ। ਇਹ ਬੋਲੇ ਨੇ ਨਹੀਂ ਦੱਸੇ ਆ ਕਿ ਉਹ ਗੱਲਾਂ ਸਾਰੀਆਂ ਲੁਕਾ ਲਈਆਂ ਹਨ। ਗੁਰੂ ਘਰ ਦਾ ਭੇਤ ਦੱਸ ਰਿਹਾ ਹੈ, ਆਓ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਹੋਇਆ, ਰਸਨਾ ਨੂੰ ਪਵਿੱਤਰ ਕਰਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਵਾਹਿਗੁਰੂ ਸਾਹਿਬ ਜੀ। ਦੋਹਰਾ ਅਨਵਰ ਖਾਨ ਵਿਚਾਰ ਕੈ ਚਤੁਰਾਈ ਉਪਜਾਏ।
ਅਨਵਰ ਖਾਨ ਨੇ ਵਿਚਾਰ ਕੀਤੀ ਆਪਣੇ ਅੰਦਰ ਜਦੋਂ ਜਲੰਧਰ ਪਹੁੰਚ ਗਿਆ, ਤੇ ਬੜੀ ਚਤੁਰਾਈ ਪੈਦਾ ਕਰਕੇ, ਚਲਾਕੀਆਂ ਚਤੁਰਾਈਆਂ ਤਾਂ ਨਾਲ ਤਾਂ ਇਹ ਭਰਿਆ ਹੋਇਆ ਸੀ। ਜਿਹੜਾ ਬੰਦਾ ਇਹ ਸੋਚਦਾ ਵੀ ਮੈਂ ਬੜਾ ਚਲਾਕ ਤੇ ਚਤਰ ਹਾਂ, ਅਸਲ ਵਿਚ ਇਹੋ ਜਿਹੇ ਬੰਦੇ ਹੀ ਸੰਸਾਰ ਦੇ ਵਿਚ ਠੋਕਰਾਂ ਖਾਂਦੇ ਹਨ। ਉਹ ਕਦੇ ਵੀ ਧਰਮ ਦੇ ਮਾਰਗ ਦੇ ਪੰਧ ਹੀ ਨਹੀਂ ਬਣ ਸਕਦੇ। ਇਹ ਬੜੀ ਚਲਾਕੀ ਤੇ ਚਤਰਾਈ ਦੇ ਨਾਲ ਆਪਣੇ ਅੰਦਰ ਹੀ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੈ।
ਕਹਿਓ ਗਯੋ ਗੁਰ ਕੇ ਨਿਕਟ ਭੇਤ ਪਾਏ ਸੁਧ ਲਿਆਏ।
ਸੂਬੇ ਜਲੰਧਰ ਦੀ ਕਚਹਿਰੀ ਚ ਆਇਆ, ਜਿੱਥੇ ਕੁਤਬ ਖਾਨ ਬੈਠਾ ਸੀ, ਪੈਂਦੇ ਖਾਂ ਬੈਠਾ ਹੈ, ਤੇ ਕਾਲੇ ਖਾਂ ਜਿਹੜਾ ਇਹਨਾਂ ਸਾਰਿਆਂ ਦਾ ਵੱਡਾ ਸਿਪਾਹੀ ਸਲਾਰ ਹੈ, ਉਹ ਵੀ ਬੈਠਾ ਸੀ। ਉੱਥੇ ਆ ਕੇ ਬੋਲਿਆ, ਕਹਿਣ ਲੱਗਾ ਜੀ ਮੈਂ ਗੁਰੂ ਘਰ ਦਾ ਸਾਰਾ ਭੇਤ ਲੈ ਕੇ ਆ ਗਿਆ ਹਾਂ। ਤੁਸੀਂ ਮੈਨੂੰ ਜਿਹੜੇ ਕੰਮ ਭੇਜਿਆ ਸੀ, ਮੈਂ ਉਹ ਕੰਮ ਕਰਕੇ ਵਾਪਸ ਆਇਆ। ਗੁਰੂ ਘਰ ਦਾ ਕੱਲਾ ਕੱਲਾ ਭੇਤ ਮੈਂ ਜਾਣ ਕੇ ਆਇਆ ਹਾਂ।
ਚੌਪਈ ਅਬ ਲੋ ਸੁਧ ਗੁਰ ਕੋ ਨਹਿ ਹੋਈ।
ਔਰ ਭੇਤ ਦੀ ਗੱਲ ਇਹ ਹੈ ਕਿ ਹਾਲੇ ਤੱਕ ਗੁਰੂ ਜੀ ਨੂੰ ਆਪਣੇ ਆਉਣ ਦੀ ਕੋਈ ਖਬਰ ਨਹੀਂ ਹੋਈ। ਹਾਲਾਂਕਿ ਸਤਿਗੁਰੂ ਜੀ ਤੱਕ ਖਬਰ ਪਹੁੰਚ ਗਈ ਸੀ, ਪਰ ਮਹਾਰਾਜ ਜੀ ਨੇ ਗੱਲ ਜਣਾਈ ਨਹੀਂ ਸੀ, ਹਾਲੇ ਪ੍ਰਗਟ ਨਹੀਂ ਸੀ ਕੀਤੀ। ਇਹਨੂੰ ਇਹ ਸੀ ਵੀ ਗੁਰੂ ਜੀ ਹੋਣਾ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਏਡੀ ਵੱਡੀ ਫੌਜ ਲੈ ਕੇ ਆਏ ਆ। ਆ ਕੇ ਕਹਿਣ ਲੱਗਾ ਕਾਲੇ ਖਾਂ, ਗੁਰੂ ਜੀ ਕੋਲ ਹਾਲੇ ਆਪਣੀ ਫੌਜ ਦੀ ਆਉਣ ਦੀ ਕੋਈ ਖਬਰ ਨਹੀਂ ਪਹੁੰਚੀ।
ਕੀਨਸ ਨਹੀਂ ਸੁਚੇਤੀ ਕੋਈ।
ਉਹਨਾਂ ਨੇ ਤਾਂ ਕੋਈ ਸਾਵਧਾਨੀ ਨਹੀਂ ਕੀਤੀ ਹੋਈ, ਕੋਈ ਤਕੜਾਈ ਨਹੀਂ ਕੀਤੀ, ਕੋਈ ਆਪਣੀਆਂ ਫੌਜਾਂ ਦੇ ਮੋਰਚਾ ਬੰਦੀ ਵਾਸਤੇ ਸਾਹਮਣੇ ਬਾਹਰ ਨਹੀਂ ਭੇਜਿਆ ਹੋਇਆ, ਕੋਈ ਉਹਨਾਂ ਨੇ ਸ਼ਸਤਰ ਅਸਤਰ ਨਹੀਂ ਵੰਡੇ, ਕਿਸੇ ਵੀ ਤਰ੍ਹਾਂ ਦੀ ਜੰਗੀ ਤਿਆਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਾਸ ਨਹੀਂ ਕੀਤੀ।
ਲਰਹੋ ਜਾਮਨੀ ਮਹਿ ਕਰ ਹੇਲਾ।
ਮੇਰੀ ਸਲਾਹ ਤੁਹਾਨੂੰ ਇਹ ਹੈ ਕਿ ਰਾਤ ਦੇ ਹਨੇਰੇ ਵਿਚ ਹੀ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਜਾਏ, ਕਿਉਂਕਿ ਉਹਨਾਂ ਨੇ ਕੋਈ ਸੁਚੇਤੀ ਨਹੀਂ ਕੀਤੀ, ਲੜਨ ਦੀ ਕੋਈ ਵਿਉਂਤਬੰਦੀ, ਕੋਈ ਤਿਆਰੀ ਨਹੀਂ ਕੀਤੀ। ਉਹ ਤਾਂ ਬੇਫਿਕਰ ਹੋ ਕੇ ਬੈਠੇ, ਦੀਵਾਨ ਸਜਾ ਰਹੇ ਨੇ, ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਉਹਨਾਂ ਨੂੰ ਤਾਂ ਲੜਨ ਦਾ ਖਿਆਲ ਹੀ ਕੋਈ ਨਹੀਂ। ਇਸ ਕਰਕੇ ਜੇ ਮੇਰੀ ਮੰਨੋ ਤੇ ਰਾਤ ਦੇ ਹਨੇਰੇ ਵਿਚ ਰਾਤੋ ਰਾਤ ਹੀ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਮਾਰਿਆ ਜਾ ਸਕਦਾ ਹੈ।
ਕਰ ਲੈ ਹੋ ਸਭ ਕਾਜ ਸੁਹੇਲਾ।
ਉਰੇ ਜਿਹੜਾ ਕੰਮ ਆਪਾਂ ਕਰਨ ਆਏ ਆ ਗੁਰੂ ਜੀ ਨੂੰ ਕਾਬੂ ਕਰਨ ਦਾ, ਇਹ ਤਾਂ ਬੜੇ ਸੁਖਾਲੇ ਤਰੀਕੇ ਨਾਲ ਹੀ ਹੋ ਜਾਣਾ। ਜੇ ਆਪਾਂ ਰਾਤ ਨੂੰ ਹਮਲਾ ਕਰਾਂਗੇ ਤਾਂ ਆਪਾਂ ਨੂੰ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਣੀ, ਰਾਤ ਦੇ ਹਮਲੇ ਵਿਚ ਹੀ ਆਪਣਾ ਇਹ ਸਾਰਾ ਕੰਮ ਸੌਖਾ ਹੋ ਜਾਏਗਾ।
ਕੁਛ ਥੋੜੀ ਸੀ ਚਮੂ ਨਿਹਾਰੀ।
ਤੇ ਮੈਂ ਗੁਰੂ ਜੀ ਕੋਲ ਬਸ ਥੋੜੀ ਜੀ ਗਿਣਤੀ ਦੀ ਫੌਜ ਹੀ ਵੇਖੀ ਆ, ਕੋਈ ਬਹੁਤੀ ਫੌਜ ਨਹੀਂ ਸੀ ਉਹਨਾਂ ਕੋਲ, ਉਹਨਾਂ ਕੋਲ ਕੋਈ ਬਹੁਤੇ ਸਿਪਾਹੀ ਨਹੀਂ ਸਨ, ਥੋੜੀ ਬਹੁਤੀ ਫੌਜ ਹੀ ਮੈਂ ਉਹਨਾਂ ਦੇ ਪਾਸ ਵੇਖੀ ਹੈ। ਉਹਨਾਂ ਦੇ ਹੱਥ ਕਰੜੇ ਜ਼ਰੂਰ ਵੇਖ ਆਇਆ ਵੀ ਕਿਵੇਂ ਪੈਂਦੀਆਂ ਨੇ, ਉਹ ਸਾਰਾ ਕੁਝ ਤੱਕ ਕੇ ਆ ਗਿਆ, ਪਰ ਇੱਥੇ ਆ ਕੇ ਆਪਣੀ ਬਹਾਦਰੀ ਦੱਸ ਰਿਹਾ, ਆਪਣੀ ਕਰਤੂਤ ਨਹੀਂ ਦੱਸੀ ਵੀ ਉੱਥੇ ਗੁਰੂ ਕੇ ਯੋਧਿਆਂ ਨੇ ਮੇਰੀ ਕੀ ਦਸ਼ਾ ਕੀਤੀ ਹੈ, ਤੇ ਮੈਂ ਕਿਹੋ ਜਿਹੇ ਭੈੜੇ ਬੋਲ ਬੋਲੇ ਤੇ ਮੈਨੂੰ ਕਿਹੋ ਜਿਹਾ ਅੱਗੋ ਦੰਡ ਮਿਲਿਆ। ਆਪਣੀ ਕਰਤੂਤ ਨਹੀਂ ਦੱਸਦਾ, ਕਹਿੰਦਾ ਉਹਨਾਂ ਦੇ ਕੋਲ ਤਾਂ ਥੋੜੀ ਜੀ ਫੌਜ ਆ, ਉਹ ਮੈਂ ਵੇਖ ਕੇ ਆਇਆ ਹਾਂ।
ਪਰ ਉਹ ਬੇਖਬਰੀ ਕੀ ਜਹਿ ਮਾਰੀ,
ਉਹ ਤਾਂ ਬੇਖਬਰ ਨੇ ਤੇ ਉਹਨਾਂ ਬੇਖਬਰਿਆਂ ਤੇ ਹੀ ਆਪਾਂ ਹਮਲਾ ਕਰਕੇ ਉਹਨਾਂ ਨੂੰ ਮਾਰ ਦਈਏ ਤਾਂ ਬੜਾ ਸੁਖਾਲਾ ਕੰਮ ਹੋ ਜਾਏਗਾ ਆਪਣਾ, ਆਪਾਂ ਨੂੰ ਕੋਈ ਬਹੁਤੀ ਮਿਹਨਤ ਤੇ ਮਸ਼ਕਤ ਨਹੀਂ ਘਾਲਣੀ ਪੈਣੀ।
ਕਾਜ ਸੁਗਮ ਹੀ ਜੇ ਬਣ ਜਾਏ,
ਜੇ ਸੌਖਾ ਹੀ ਇਹ ਕੰਮ ਆਪਣਾ ਬਣਦਾ ਹੋਵੇ ਤੇ ਆਪਾਂ ਦੇਰੀ ਕਿਉਂ ਲਾ ਰਹੇ ਆ, ਆਪਾਂ ਨੂੰ ਇਹ ਕੰਮ ਸੁਖਾਲੇ ਢੰਗ ਨਾਲ ਹੀ ਕਰ ਲੈਣਾ ਚਾਹੀਦਾ।
ਦਾਨਿਸ਼ ਵੰਦਨ ਬਿਲਮ ਲਗਾਏ,
ਜਿਹੜਾ ਸਿਆਣਾ ਬੰਦਾ ਹੁੰਦਾ, ਦਾਨਿਸ਼ਵੰਦ ਹੁੰਦਾ, ਸੂਝਵਾਨ ਹੁੰਦਾ, ਜਿਹੜਾ ਕੰਮ ਸੁਖਾਲਾ ਹੁੰਦਾ ਹੋਵੇ ਉਹ ਪਹਿਲਾਂ ਕਰ ਲੈਂਦਾ, ਔਖੇ ਕੰਮ ਨੂੰ ਬਾਅਦ ਵਿੱਚ ਹੱਥ ਪਾਉਂਦਾ। ਜਿਹੜਾ ਸਿਆਣਾ ਬੰਦਾ ਉਹ ਸੁਖਾਲਾ ਕੰਮ ਪਹਿਲਾਂ ਕਰਦਾ। ਕਹਿੰਦੇ ਆਪਣਾ ਇਹ ਕੰਮ ਸੁਖਾਲਾ ਹੈ ਤੇ ਆਪਾਂ ਨੂੰ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਕਰ ਲੈਣਾ ਚਾਹੀਦਾ ਹੈ।
ਤੁਮ ਸਮਰੱਥ ਹੋ ਅਧਿਕ ਜਦਾਪੀ,
ਤੁਸੀਂ ਭਾਵੇਂ ਸਮਰੱਥ ਹੋ, ਤੁਸੀਂ ਲੜਨ ਦੇ ਵਿੱਚ ਪੂਰਨ ਤਾਕਤਵਰ ਹੋ।
ਸ਼ਤਰੂ ਨਾ ਗਿਣੀਐ ਅਲਪ ਕਦਾਪੀ,
ਪਰ ਫਿਰ ਵੀ ਕਦੇ ਦੁਸ਼ਮਣਾਂ ਨੂੰ ਘੱਟ ਨਹੀਂ ਗਿਣਨਾ ਚਾਹੀਦਾ, ਇਹ ਵੀ ਸਿਆਣਪ ਹੈ। ਭਾਵੇਂ ਤੁਸੀਂ ਜਿੰਨੇ ਮਰਜ਼ੀ ਤਾਕਤਵਰ ਹੋਵੋ, ਤੁਹਾਡੇ ਕੋਲ ਜਿੰਨਾ ਮਰਜ਼ੀ ਬਲ ਹੋਵੇ, ਤਾਣ ਹੋਵੇ, ਜਿਹੜੇ ਦੁਸ਼ਮਣ ਨਾਲ ਲੜਨ ਜਾਣਾ ਉਹਨੂੰ ਕਦੇ ਘੱਟ ਤਾਕਤ ਵਾਲਾ ਨਹੀਂ ਗਿਣਨਾ, ਉਹਨੂੰ ਵੀ ਕਦੇ ਕਮਜ਼ੋਰ ਨਹੀਂ ਸਮਝਣਾ।
ਕਣਕਾ ਪਾਵਕ ਸੁਗਮ ਬੁਝੀਅਤ,
ਕਹਿੰਦੇ ਜਿਹੜਾ ਅੱਗ ਦਾ ਛੋਟਾ ਜਿਹਾ ਕਿਣਕਾ ਹੁੰਦਾ ਨਾ, ਥੋੜਾ ਜਿਹਾ ਚੰਗਿਆੜਾ, ਉਹਨੂੰ ਬੁਝਾਣਾ ਹੋਵੇ ਤੇ ਪੈਰ ਧਰ ਕੇ ਜੁੱਤੀ ਦੇ ਨਾਲ ਉਹਨੂੰ ਮਸਲ ਕੇ ਬੁਝਾ ਸਕਦੇ। ਥੋੜਾ ਜਿਹਾ ਦਾਣਾ ਹੋਵੇ ਨਾ ਅੱਗ ਦਾ ਅੰਗਾਰਾ ਜਿਹਾ, ਉਹਨੂੰ ਬੁਝਾਣਾ ਬਹੁਤ ਸੌਖਾ ਹੁੰਦਾ।
ਬਨ ਲਗ ਬਦਹੈ ਨਾ ਕਿਮ ਹੋ ਮਿਟੀਅਤ,
ਪਰ ਜੇ ਕਿਤੇ ਉਹੀ ਅੱਗ ਦਾ ਚੰਗਿਆੜਾ ਜੰਗਲ ਨੂੰ ਜਾ ਲੱਗੇ ਤੇ ਅੱਗ ਮਚਾ ਦੇ ਨਾ, ਤੇ ਫਿਰ ਜਿੰਨੀ ਮਰਜ਼ੀ ਬੰਦਾ ਤਾਕਤ ਲਾ ਲਵੇ ਫਿਰ ਉਹ ਅੱਗ ਨੂੰ ਨਹੀਂ ਬੁਝਾ ਸਕਦਾ। ਜੇ ਛੋਟਾ ਜਿਹਾ ਚੰਗਿਆੜਾ ਹੋਵੇ ਉਹਨੂੰ ਬੁਝਾਣਾ ਸੌਖਾ, ਉਹਨੂੰ ਬੁਝਾਉਂਦਿਆਂ ਦੇਰੀ ਨਹੀਂ ਲੱਗਦੀ, ਪਰ ਉਹੀ ਚੰਗਿਆੜਾ ਕਿਤੇ ਜੰਗਲ ਨੂੰ ਜਾ ਲੱਗੇ ਤੇ ਅੱਗ ਲੱਗ ਜੇ ਜੰਗਲ ਚ, ਫਿਰ ਉਹਨੂੰ ਬੱਦਲ ਦਾ ਜਿਹੜਾ ਮੀਂਹ ਹੈ ਉਹ ਵੀ ਬੁਝਾ ਨਹੀਂ ਸਕਦਾ ਛੇਤੀ ਕਿਤੇ, ਜੰਗਲ ਦੀ ਅੱਗ ਫਿਰ ਬੁਝਾਈ ਨਹੀਂ ਜਾ ਸਕਦੀ।
ਪ੍ਰਾਤ ਹੋਤ ਲੋ ਲਰਹੋ ਨਾ ਜਾਈ,
ਇਸ ਕਰਕੇ ਮੇਰੀ ਤਾਂ ਤੁਹਾਨੂੰ ਇਹ ਸਲਾਹ ਹੈ ਕਿ ਗੁਰੂ ਜੀ ਔਰ ਉਹਨਾਂ ਦੀਆਂ ਫੌਜਾਂ ਇਸ ਵੇਲੇ ਅੱਗ ਦੀ ਚੰਗਿਆੜੀ ਵਾਂਗੂ ਬੇਫਿਕਰ ਨੇ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਆਏ ਹੋਏ ਹਾਂ। ਹੁਣ ਰਾਤ ਨੂੰ ਬੇਖਬਰਿਆਂ ਨੂੰ ਮਾਰੋਗੇ ਤੇ ਸੌਖੇ ਮਾਰੇ ਜਾਣਗੇ, ਪਰ ਜੇ ਤੁਸੀਂ ਦਿਨ ਦੀ ਉਡੀਕ ਕਰੋ, ਦਿਨੇ ਹੋਰ ਜ਼ਿਆਦਾ ਇਕੱਠੇ ਹੋ ਜਾਣਗੇ, ਹੋਰ ਬਲਵਾਨ ਹੋ ਜਾਣਗੇ, ਫਿਰ ਉਹਨਾਂ ਨੂੰ ਮਾਰਨਾ ਔਖਾ ਹੋਵੇਗਾ। ਇਸ ਕਰਕੇ ਮੇਰੀ ਮੰਨੋ ਤਾਂ ਮੇਰੀ ਸਲਾਹ ਇਹੀ ਹੈ ਕਿ ਰਾਤੋ ਰਾਤ ਹੀ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਮੁਕਾਓ।
ਬਨਹਿ ਸੁਚੇਤ ਲੇਹੇ ਸੁਧ ਪਾਈ,
ਜੇ ਦਿਨ ਚੜ ਗਿਆ, ਦਿਨ ਚੜਦਿਆਂ ਉਹਨਾਂ ਨੂੰ ਖਬਰ ਪਹੁੰਚ ਜਾਣੀ ਹੈ ਸਾਡੀ, ਉਹਨਾਂ ਨੂੰ ਪਤਾ ਲੱਗ ਜਾਣਾ ਵੀ ਅਸੀਂ ਆਏ ਹਾਂ, ਤੇ ਫਿਰ ਉਹਨਾਂ ਨੇ ਤਿਆਰੀ ਕਰ ਲੈਣੀ ਆ, ਲੜਨ ਦੀ ਵਿਉਂਤਬੰਦੀ ਬਣਾ ਲੈਣੀ ਆ, ਕਿਉਂਕਿ ਲੜਨ ਵਿੱਚ ਉਹ ਪਹਿਲਾਂ ਹੀ ਸਮਰੱਥ ਨੇ, ਉਹਨਾਂ ਨੂੰ ਪਤਾ ਵੀ ਲੜਾਈ ਕਿਵੇਂ ਕਰੀਦੀ ਹੈ, ਕਿਵੇਂ ਮੋਰਚੇਬੰਦੀ ਕਰੀਦੀ ਹੈ, ਕਿਵੇਂ ਜੰਗ ਯੁੱਧ ਲੜੀਦੇ ਨੇ, ਉਹਨਾਂ ਨੂੰ ਸਾਰਾ ਪਤਾ। ਜੇ ਦਿਨ ਚੜ੍ਹਦੇ ਆ ਆਪਾਂ ਉਹਨਾਂ ਤੇ ਹਮਲਾ ਕੀਤਾ ਤੇ ਫਿਰ ਬਹੁਤ ਦੇਰ ਹੋ ਜਾਏਗੀ।
ਦੀਰਗ ਲਰਹਿ ਕੇ ਜਾਵਹਿ ਭਾਜ,
ਤੇ ਰਾਤ ਨੂੰ ਜਾਂ ਤਾਂ ਉਹ ਲੜਨਗੇ ਆਪਣੇ ਨਾਲ ਜਾਂ ਫਿਰ ਭੱਜ ਜਾਣਗੇ।
ਬੜੇ ਯਤਨ ਤੇ ਬਨ ਹੈ ਕਾਜ,
ਕਹਿੰਦੇ ਫਿਰ ਦਿਨ ਦੇ ਸਮੇਂ ਜੇ ਆਪਾਂ ਲੜਾਈ ਕੀਤੀ ਤੇ ਆਪਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ, ਰਾਤ ਨੂੰ ਤਾਂ ਆਪਾਂ ਸੁੱਤੇ ਪਿਆਂ ਨੂੰ ਨੱਪ ਲੈਣਾ ਜਾ ਕੇ ਬੇਫਿਕਰਿਆਂ ਨੂੰ, ਜੇ ਦਿਨ ਚੜੇ ਜਾਵਾਂਗੇ ਤੇ ਫਿਰ ਆਪਾਂ ਨੂੰ ਉਹਨਾਂ ਨੂੰ ਕਾਬੂ ਕਰਨਾ ਔਖਾ ਹੋਵੇਗਾ, ਬਹੁਤ ਜ਼ਿਆਦਾ ਮੁਸ਼ਕਿਲ ਹੋਵੇਗਾ।
ਸੁਣ ਪੈਂਦੇ ਖਾਂ ਭਲੇ ਸਰਾਹਾ,
ਲਾਗੇ ਪੈਂਦੇ ਖਾਂ ਬੈਠਾ ਸੀ, ਉਹਨੇ ਵੀ ਸਲਾਘਾ ਕੀਤੀ, ਕਹਿੰਦੇ ਬਿਲਕੁਲ ਸਹੀ ਕਿਹਾ ਅਨਵਰ ਖਾਨ ਨੇ, ਉਹਨੇ ਇਹਦੀ ਗੱਲ ਦੇ ਵਿੱਚ ਨਾਲ ਸਹਿਮਤੀ ਪ੍ਰਗਟ ਕੀਤੀ। ਪੈਂਦੇ ਖਾਂ ਕਹਿਣ ਲੱਗਾ ਜੀ ਵਾਕਈ ਬਿਲਕੁਲ ਖੋਜਾ ਅਨਵਰ ਖਾਨ ਠੀਕ ਕਹਿ ਰਿਹਾ,
ਇਮਹੀ ਬਨਹਿ ਹਨਹਿ ਰਣ ਮਾਹਾ,
ਏਦਾਂ ਹੀ ਬਣੇਗਾ, ਆਪਾਂ ਏਦਾਂ ਹੀ ਉਹਨਾਂ ਨੂੰ ਜੰਗ ਦੇ ਮੈਦਾਨ ਚ ਰਾਤ ਦੇ ਹਨੇਰੇ ਚ ਮਾਰ ਸਕਦੇ ਹਾਂ।
ਕਾਰਜ ਹੋਏ ਸੋ ਕਰ ਹੀ ਲੇਹੇ,
ਜਿਹੜਾ ਕਾਰਜ ਹੋ ਰਿਹਾ ਉਹ ਕਰ ਲੈਣਾ ਚਾਹੀਦਾ, ਉਹਨੂੰ ਦੇਰੀ ਨਹੀਂ ਕਰਨੀ ਚਾਹੀਦੀ। ਜੇ ਉਹ ਕੰਮ ਆਪਣਾ ਅੱਜ ਰਾਤ ਨੂੰ ਹੀ ਹੁੰਦਾ ਤੇ ਆਪਾਂ ਨੂੰ ਕੱਲ ਦਿਨ ਚੜ੍ਹਦੇ ਦੀ ਉਡੀਕ ਨਹੀਂ ਕਰਨੀ ਚਾਹੀਦੀ।
ਮ੍ਰਿਗ ਜਿਮ ਸਿੰਘ ਜਾਨ ਨਹਿ ਦੇਹੇ,
ਕਹਿੰਦੇ ਜਿਵੇਂ ਕੋਈ ਬੱਬਰ ਸ਼ੇਰ ਉਹਦੀ ਦਾੜ ਥੱਲੇ ਕੋਈ ਹਿਰਨ ਆ ਜਾਏ ਨਾ ਉਹਨੂੰ ਜਾਣ ਨਹੀਂ ਦਿੰਦਾ, ਉਹ ਆਪਣੇ ਸ਼ਿਕਾਰ ਨੂੰ ਆਪਣੇ ਪੰਜਿਆਂ ਚੋਂ ਭੱਜਣ ਨਹੀਂ ਦਿੰਦਾ। ਕਹਿੰਦੇ ਏਦਾਂ ਜੇ ਹੁਣ ਗੁਰੂ ਜੀ ਸਾਡੇ ਦਾ ਥੱਲੇ ਆਏ ਨੇ ਤੇ ਆਪਾਂ ਨੂੰ ਹੁਣ ਯਤਨ ਕਰਨਾ ਚਾਹੀਦਾ, ਆਪਣੇ ਦਾ ਚੋਂ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ, ਅੱਜ ਰਾਤੋ ਰਾਤ ਹੀ ਆਪਾਂ ਨੂੰ ਮਾਰ ਮੁਕਾਣਾ ਚਾਹੀਦਾ ਹੈ।
ਫਤਿਹ ਕਰੋ ਲੇਹੋ ਸੋ ਜਸ ਬਡਾਈ,
ਚਲੋ ਚੱਲ ਕੇ ਲੜੀਏ ਗੁਰੂ ਜੀ ਦੇ ਨਾਲ, ਰਾਤ ਨੂੰ ਹੀ ਹਮਲਾ ਕਰਕੇ ਫਤਿਹ ਪ੍ਰਾਪਤ ਕਰੀਏ। ਜਦੋਂ ਜੰਗ ਦੇ ਮੈਦਾਨ ਚ ਸਾਡੀ ਫਤਿਹ ਹੋਵੇਗੀ ਤਾਂ ਸਾਡਾ ਜਸ ਹੋਵੇਗਾ, ਸਾਡੀ ਵਡਿਆਈ ਹੋਵੇਗੀ, ਸਾਡੀ ਸੋਭਾ ਹੋਵੇਗੀ।
ਹਜ਼ਰਤ ਨਿਕਟ ਚਲੋ ਹਰ ਖਾਈ,
ਆਪਾਂ ਬੜੀ ਖੁਸ਼ੀ ਨਾਲ ਜਿੱਤ ਦੇ ਨਗਾਰੇ ਵਜਾਉਂਦੇ ਬਾਦਸ਼ਾਹ ਸ਼ਾਹ ਜਹਾਨ ਦੇ ਕੋਲ ਜਾਵਾਂਗੇ।
ਸਭ ਕੇ ਮਨ ਸਭ ਹੋਏ ਸਵਾਏ,
ਸਾਨੂੰ ਬੜੇ ਬੜੇ ਵੱਡੇ ਮਨ ਸਭ ਮਿਲਣਗੇ, ਬੜੇ ਬੜੇ ਵੱਡੇ ਰੁਤਬੇ ਮਿਲਣਗੇ, ਵਜ਼ੀਰੀਆਂ ਮਿਲਣਗੀਆਂ, ਅਹਿਲਕਾਰੀਆਂ ਮਿਲਣਗੀਆਂ।
ਹੈ ਸਮੇਤ ਗੁਰ ਦੇਹੋ ਪਚਾਏ,
ਆਪਾਂ ਗੁਰੂ ਜੀ ਦੇ ਸਮੇਤ ਜਿਹੜਾ ਘੋੜਾ ਹੈ ਬਾਦਸ਼ਾਹ ਦਾ ਦਿਲਬਾਗ ਉਹ ਵੀ ਨਾਲ ਲੈ ਕੇ ਬਾਦਸ਼ਾਹ ਕੋਲ ਗੁਰੂ ਜੀ ਨੂੰ ਔਰ ਘੋੜਾ ਵੀ ਪਹੁੰਚਦਾ ਕਰ ਦਿਆਂਗੇ। ਤੂੰ ਬਾਦਸ਼ਾਹ ਸਾਡੇ ਤੇ ਬੜਾ ਖੁਸ਼ ਹੋਵੇਗਾ, ਸਾਡੇ ਤੇ ਬਹੁਤ ਜਿਆਦਾ ਪ੍ਰਸੰਨ ਹੋਵੇਗਾ।
ਕਾਲੇ ਖਾਨ ਕਹਿਓ ਤਿਸ ਬੇਰੀ,
ਜਦੋਂ ਪੈਂਦੇ ਖਾਨ ਨੇ ਵੀ ਕੋਲੋਂ ਇਹ ਗੱਲ ਵਿੱਚ ਹਾਮੀ ਭਰ ਦਿੱਤੀ ਅਨਵਰ ਖਾਨ ਦੇ, ਤੇ ਫਿਰ ਕਾਲੇ ਖਾਂ ਬੋਲਿਆ ਕਹਿਣ ਲੱਗਾ,
ਕਹਾ ਕੁਤਬ ਖਾਂ ਮਸਲਤ ਤੇਰੀ।
ਸੂਬਾ ਜਲੰਧਰ ਬੈਠਾ ਸੀ ਕੋਲ ਕੁਤਬ ਖਾਨ, ਬੜਾ ਸਿਆਣਾ ਸੀ। ਕਾਲੇ ਖਾਂ ਉਹਦੀ ਸਲਾਹ ਲੈਂਦਾ, ਕਹਿੰਦਾ ਹਾਂ ਭਾਈ ਕੁਤਬ ਖਾਨ, ਤੂੰ ਦੱਸ ਤੇਰੀ ਕੀ ਸਲਾਹ ਆ ਕਿ ਆਪਾਂ ਨੂੰ ਰਾਤ ਨੂੰ ਹਮਲਾ ਕਰਨਾ ਚਾਹੀਦਾ। ਹਾਂਜੀ,
ਜੰਗ ਜਾਮਨੀ ਕਹਿ ਦਿਨ ਕੇਰਾ,
ਆਪਾਂ ਨੂੰ ਰਾਤ ਨੂੰ ਜਾ ਕੇ ਲੜਨਾ ਚਾਹੀਦਾ ਕਿ ਦਿਨ ਦੇ ਸਮੇਂ ਹਮਲਾ ਕਰਨਾ ਚਾਹੀਦਾ। ਤੂੰ ਦੱਸ ਕੁਤਬ ਖਾਨ, ਤੂੰ ਸਿਆਣਾ, ਤੂੰ ਲੜਾਈਆਂ ਪੜਾਈਆਂ ਪਹਿਲਾਂ ਵੀ ਬੜੀਆਂ ਕੀਤੀਆਂ ਨੇ, ਨਾਲੇ ਗੁਰੂ ਘਰ ਦਾ ਵੀ ਤੂੰ ਭੇਤੀ ਆ, ਨੇੜੇ ਰਹਿਣਾ, ਇਹ ਦੱਸ ਵੀ ਆਪਾਂ ਰਾਤ ਨੂੰ ਹਮਲਾ ਕਰੀਏ ਕਿ ਦਿਨ ਦੇ ਚੜ੍ਹਦੇ ਚਾਨਣੇ ਵਿੱਚ ਹਮਲਾ ਕਰੀਏ।
ਕਹਿਓ ਜਾਏ ਜਿਮ ਗੁਰੂ ਵਡੇਰਾ,
ਆਪਾਂ ਉਸ ਤਰੀਕੇ ਨਾਲ ਹਮਲਾ ਕਰੀਏ, ਚਾਹੇ ਰਾਤ ਨੂੰ ਕਰੀਏ ਚਾਹੇ ਦਿਨੇ, ਆਪਣਾ ਕੰਮ ਇਹ ਹੈ ਵੀ ਆਪਾਂ ਗੁਰੂ ਜੀ ਨੂੰ ਪਕੜਨਾ ਕਿਸੇ ਤਰੀਕੇ, ਉਹਨਾਂ ਨੂੰ ਜਿਉਂਦਿਆਂ ਪਕੜਨਾ ਹੈ।
ਆਸ ਨਾ ਹੋਏ ਜਿਉ ਪ੍ਰਥਮ ਲੜਾਈ,
ਕਿਤੇ ਐਸਾ ਨਾ ਹੋਵੇ ਕਿ ਪਹਿਲਾਂ ਜਿਵੇਂ ਤਿੰਨ ਲੜਾਈਆਂ ਗੁਰੂ ਜੀ ਨਾਲ ਹੋਈਆਂ ਨੇ, ਪਹਿਲਾਂ ਤਿੰਨ ਵਾਰੀ ਫੌਜਾਂ ਉਹਨਾਂ ਨਾਲ ਲੜਨ ਵਾਸਤੇ ਗਈਆਂ ਨੇ।
ਲੱਲਾ ਸੋ ਕੰਬਰ ਦਲ ਸਮੁਦਾਈ,
ਲੱਲਾ ਬੇਗ ਤੇ ਕੰਬਰ ਬੇਗ ਰਾਤ ਨੂੰ ਹੀ ਗਏ ਸੀ ਚੜ ਕੇ, ਸਵੇਰੇ ਦਿਨ ਚੜ੍ਹਦਿਆਂ ਤੱਕ ਉਹਨਾਂ ਦੀ 35,000 ਫੌਜ ਚੋਂ 25,000 ਫੌਜ ਗੁਰੂ ਜੀ ਨੇ ਮਾਰ ਕੇ ਨਿਬੇੜ ਦਿੱਤੀ ਸੀ, ਵੀ ਕਿਤੇ ਉਹ ਆਪਣੇ ਨਾਲ ਨਾ ਹੋ ਜੇ ਜਿਹੜੀ ਉਹਨਾਂ ਨਾਲ ਹੋਈ ਸੀ, ਉਹ ਵੀ ਰਾਤ ਨੂੰ ਹੀ ਗਏ ਸੀ ਹਮਲਾ ਕਰਕੇ।
ਸੋਵਤ ਅਬਲੋ ਪਾਏ ਪਸਾਰੇ,
ਉਹ ਲੱਲਾ ਬੇਗ ਕੰਬਰ ਬੇਗ ਵਰਗੇ ਸਾਡੇ ਵੱਡੇ ਵੱਡੇ ਜਰਨੈਲ ਹੁਣ ਵੀ ਜੰਗ ਦੇ ਮੈਦਾਨ ਦੇ ਵਿੱਚ ਲੰਮੀਆਂ ਤਾਣ ਕੇ ਸੁੱਤੇ ਪਏ, ਮੁੜ ਕੇ ਨਹੀਂ ਉੱਠੇ, ਉਹ ਹੁਣ ਵੀ ਸੁੱਤੇ ਪਏ ਨੇ, ਉਹ ਕਬਰਾਂ ਵਿੱਚ ਗੋਰਾਂ ਵਿੱਚ ਸੁੱਤੇ ਪਏ ਨੇ।
ਕਾਰਜ ਸਰਿਓ ਨਾ ਰਣ ਮੈਂ ਹਾਰੇ,
ਉਹ ਰਣ ਵਿੱਚ ਹਾਰ ਵੀ ਗਏ ਮਰ ਵੀ ਗਏ ਤੇ ਕੰਮ ਵੀ ਕੁਝ ਨਹੀਂ ਸਬਰਿਆ, ਕਿਤੇ ਉਹ ਕੰਮ ਆਪਾਂ ਦੁਹਰਾ ਨਾ ਦਈਏ ਕਿ ਰਾਤ ਨੂੰ ਹਮਲਾ ਕਰਕੇ ਉਹਨਾਂ ਵਾਂਗੂ ਆਪਾਂ ਵੀ ਮਾਰੇ ਜਾਈਏ ਤੇ ਕੰਮ ਆਪਣਾ ਵੀ ਕੋਈ ਨਾ ਸਵਰੇ।
ਜਾਂ ਤੇ ਮ੍ਰਿਗ ਮਾਰਨ ਕੇ ਕਾਜਾ,
ਇਸ ਕਰਕੇ ਮੇਰੀ ਸਲਾਹ ਤਾਂ ਇਹ ਹੈ ਵੀ ਜੇ ਹਿਰਨ ਮਾਰਨ ਜਾਈਏ ਨਾ ਸ਼ਿਕਾਰ ਕਰਨ ਵਾਸਤੇ, ਹਿਰਨ ਨੂੰ ਮਾਰਨ ਵਾਸਤੇ ਜਾਈਏ,
ਹਤਨ ਸਿੰਘ ਕੋ ਕਰਹਿ ਸਮਾਜਾ,
ਤੇ ਤਿਆਰੀ ਏਦਾਂ ਕਰਕੇ ਜਾਣੀ ਚਾਹੀਦੀ ਹੈ ਵੀ ਸ਼ੇਰ ਦਾ ਸ਼ਿਕਾਰ ਕਰਨ। ਕਹਿੰਦੇ ਭਾਵੇਂ ਹਿਰਨ ਮਾਰਨ ਜਾਣਾ ਹੋਵੇ ਪਰ ਤਿਆਰੀ ਸ਼ੇਰ ਨੂੰ ਮਾਰਨ ਦੀ ਕਰਨੀ ਚਾਹੀਦੀ ਹੈ, ਤੇ ਹਿਰਨ ਮਾਰਨਾ ਸੁਖਾਲਾ ਹੋ ਜਾਂਦਾ। ਜੇ ਪਹਿਲਾਂ ਹੀ ਹਿਰਨ ਮਾਰਨ ਦੀ ਤਿਆਰੀ ਕਰਕੇ ਜਾਓਗੇ ਫਿਰ ਇੱਕ ਨਿਕਾ ਜਿਹਾ ਸਹਿਆ ਮਾਰਨਾ ਔਖਾ ਹੋ ਜਾਏਗਾ। ਇਸ ਕਰਕੇ ਜਿਹੜਾ ਕੰਮ ਕਰਨਾ ਉਹਦੇ ਲਈ ਤਿਆਰੀ ਵੱਧ ਕਰਨੀ ਚਾਹੀਦੀ ਹੈ। ਜੇ ਹਿਰਨ ਮਾਰਨ ਜਾਣਾ ਤੇ ਤਿਆਰੀ ਸ਼ੇਰ ਨੂੰ ਮਾਰਨ ਦੀ ਕਰਨੀ ਚਾਹੀਦੀ ਹੈ।
ਇਮ ਕਹਿਵਤ ਲੋਕਨ ਤੇ ਸੁਣੀ।
ਇਹ ਕਹਾਵਤ ਮੈਂ ਲੋਕਾਂ ਕੋਲੋਂ ਸੁਣੀ ਹੈ ਤੇ ਵਾਕਈ ਬੜੀ ਵਧੀਆ ਬਾਤ ਹੈ। ਇਹ ਸਿਆਣਿਆਂ ਦੇ ਅਖਾਣ ਜਿਹੜੇ ਨੇ ਉਹਨਾਂ ਦੇ ਜੀਵਨ ਦੇ ਤੱਤ ਨੇ। ਇਹ ਜਿਹੜੇ ਅਖਾਣ ਬਣੇ ਹੋਏ ਨੇ ਸਾਡੇ ਸਮਾਜ ਵਿਚ, ਇਹਨਾਂ ਵਿਚ ਜਿਹੜੀਆਂ ਸਿਆਣਿਆਂ ਦੀਆਂ ਰਮਜਾਂ ਛੁਪੀਆਂ ਹੁੰਦੀਆਂ ਨੇ।
ਪਰਖਣ ਕੀਨ ਬਾਤ ਹੈ ਕਨੀ,
ਔਰ ਇਹ ਗੱਲ ਮੈਂ ਵਾਕਈ ਪਰਖੀ ਹੈ ਕਿ ਜੇ ਭਾਵੇਂ ਥੋੜਾ ਜੰਗ ਲੜਨਾ ਹੋਵੇ ਤਾਂ ਵੀ ਤਿਆਰੀ ਬਹੁਤੀ ਕਰਕੇ ਜਾਣੀ ਚਾਹੀਦੀ ਹੈ ਤਾਂ ਜੋ ਸੁਖਾਲੇ ਢੰਗ ਨਾਲ ਜੰਗ ਜਿੱਤਿਆ ਜਾਵੇ।
ਕਹਿਓ ਕੁਤਬ ਖਾਨ ਨਿਸਚੈ ਐਸੇ,
ਜਦੋਂ ਕਾਲੇ ਖਾਨ ਨੇ ਇਹ ਗੱਲਾਂ ਕਹੀਆਂ ਸੁਣ ਕੇ ਕੁਤਬ ਖਾਨ ਸੂਬਾ ਜਲੰਧਰ ਬੋਲਿਆ,
ਆਪ ਕਰੀ ਫੁਰਮਾਵਨ ਜੈਸੇ।
ਕਹਿੰਦਾ ਜੀ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਇਸੇ ਤਰ੍ਹਾਂ ਹੀ ਨਿਸ਼ਚੇ, ਮੈਂ ਤੁਹਾਡੀ ਹਰ ਇੱਕ ਗੱਲ ਨਾਲ ਸਹਿਮਤ ਹਾਂ, ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਦਰੁਸਤ ਹੈ।
ਤੋ ਦੇਖੀਏ ਭਲੇ ਵਿਚਾਰੋ,
ਪਰ ਫਿਰ ਵੀ ਇਸ ਗੱਲ ਦੀ ਭਲੇ ਤਰੀਕੇ ਨਾਲ ਵਿਚਾਰ ਕਰਨੀ ਚਾਹੀਦੀ ਹੈ ਵੀ ਆਪਣੇ ਕੋਲ ਹੁਣ ਇਸ ਵੇਲੇ ਪਰਿਸਥਿਤੀ ਕੀ ਹੈ, ਕਿਉਂਕਿ ਵਿਚਾਰ ਜਿਹੜੀ ਹੁੰਦੀ ਆ ਉਹ ਪਰਿਸਥਿਤੀਆਂ ਦੇ ਮੁਤਾਬਕ ਹੁੰਦੀ ਹੈ ਕਿ ਮੌਕੇ ਦੀਆਂ ਪਰਿਸਥਿਤੀਆਂ ਕੀ ਨੇ ਉਹਦੇ ਮੁਤਾਬਕ ਹੀ ਸਾਰੀ ਵਿਚਾਰ ਹੁੰਦੀ ਹੈ।
ਗੁਰੂ ਸੂਰਮਾ ਹਤੇ ਹਜ਼ਾਰੋ,
ਇਹ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਗੁਰੂ ਜੀ ਬਹੁਤ ਵੱਡੇ ਸੂਰਮੇ ਨੇ, ਉਹਨੇ ਹਜ਼ਾਰਾਂ ਬੰਦੇ ਪਹਿਲਾਂ ਮਾਰੇ ਨੇ ਤੇ ਹੁਣ ਵੀ ਉਹ ਮਾਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਗੁਰੂ ਸੂਰਮਾ ਉਹਨੇ ਹਜ਼ਾਰਾਂ ਪਹਿਲਾਂ ਮਾਰੇ ਨੇ ਤੇ ਹਜ਼ਾਰਾਂ ਹੋਰ ਵੀ ਮਾਰਨ ਦੀ ਉਹ ਤਾਕਤ ਰੱਖਦੇ ਹਨ।
ਏਕਾ ਏਕੀ ਗਹਿਓ ਨਾ ਜਾਏ,
ਔਰ ਜੇ ਕੋਈ ਕਹੇ ਨਾ ਵੀ ਉਹਨਾਂ ਨੂੰ ਕੱਲਿਆਂ ਨੂੰ ਕੋਈ ਪਕੜ ਲੇਗਾ, ਏਦਾਂ ਕਿਸੇ ਚ ਤਾਕਤ ਨਹੀਂ ਕਿ ਉਹਨਾਂ ਨੂੰ ਕੋਈ ਪਕੜ ਸਕੇ।
ਖੜਗ ਪ੍ਰਹਾਰ ਹੈ ਸੁਪੱਟ ਗਿਰਾਏ,
ਕਿਉਂਕਿ ਉਹਨਾਂ ਦੀ ਤਲਵਾਰ ਇੰਨੀ ਫੁਰਤੀ ਨਾਲ ਚੱਲਦੀ ਹੈ ਕਿ ਵੱਡੇ ਵੱਡੇ ਸੂਰਮਿਆਂ ਨੂੰ, ਕਾਲੇ ਖਾਂ ਲੱਲਾ ਬੇਗ ਦਾ ਭਾਣਜਾ ਸੀ ਕਾਬਲ ਬੇਗ, ਇੱਕੋ ਤਲਵਾਰ ਨਾਲ ਝਟਕ ਕੇ ਦੋ ਹਿੱਸਿਆਂ ਚ ਵੱਢ ਕੇ ਟੋਟੇ ਕਰਕੇ ਸੁੱਟਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ। ਅਬਦੁਲ ਖਾਨ ਸੂਬਾ ਜਲੰਧਰ ਕਿੱਡਾ ਵੱਡਾ ਜਰਨੈਲ ਸੀ ਮੇਰੇ ਤੋਂ ਪਹਿਲਾਂ, ਇੱਕੋ ਤਲਵਾਰ ਨਾਲ ਦੋ ਟੋਟੇ ਉਹਦੇ ਕਰ ਦਿੱਤੇ ਸੀ। ਅੰਮ੍ਰਿਤਸਰ ਸਾਹਿਬ ਦੇ ਜੰਗ ਚ ਮੁਖਲਿਸ ਖਾਨ ਵੀ ਗਿਆ ਸੀ ਉਹਨਾਂ ਨੂੰ ਫੜਨ, ਉਹਦੇ ਵੀ ਦੋ ਟੋਟੇ ਕਰ ਦਿੱਤੇ ਸੀ। ਉਹ ਤਲਵਾਰ ਦੇ ਇੰਨੇ ਮਾਹਰ ਧਨੀ ਨੇ ਕਿ ਏਦਾਂ ਇੰਨੀ ਛੇਤੀ ਕਾਬੂ ਆਉਣ ਵਾਲੇ ਨਹੀਂ।
ਹਰਗੋਬਿੰਦ ਬਿਨਾਂ ਸਾਵਧਾਨੀ,
ਗੁਰੂ ਹਰਗੋਬਿੰਦ ਸਾਹਿਬ ਜੀ ਬਿਨਾਂ ਸਾਵਧਾਨੀ ਤੋਂ ਇਸ ਵੇਲੇ ਬੈਠੇ ਨੇ ਉੱਥੇ, ਜਿਵੇਂ ਆਪਾਂ ਨੂੰ ਰਿਪੋਰਟ ਦੇ ਰਿਹਾ ਅਨਵਰ ਖਾਨ। ਅਨਵਰ ਖਾਨ ਕਹਿੰਦਾ ਵੀ ਗੁਰੂ ਜੀ ਨੇ ਇਸ ਵੇਲੇ ਕੋਈ ਸਾਵਧਾਨੀ ਨਹੀਂ ਕੀਤੀ, ਉਹਨਾਂ ਨੇ ਕੋਈ ਮੋਰਚਾਬੰਦੀ ਨਹੀਂ ਕੀਤੀ ਹੋਈ, ਉਹ ਬੇਫਿਕਰੀ ਦੇ ਨਾਲ ਬੈਠੇ ਹੋਏ ਨੇ।
ਇਹੋ ਨੇਕੀ ਸਭ ਕੇ ਮਨ ਭਾਨੀ,
ਇਹ ਗੱਲ ਆਪਣੇ ਪੱਖ ਦੀ ਹੈ, ਇਹ ਆਪਣੀ ਹਮਾਇਤ ਦੀ ਬਾਤ ਹੈ ਕਿ ਉਹਨਾਂ ਨੂੰ ਆਪਣੇ ਆਉਣ ਦੀ ਇਸ ਵੇਲੇ ਕੋਈ ਖਬਰ ਨਹੀਂ, ਅਚਨਚੇਤ ਹੀ ਆਪਾਂ ਉਹਨਾਂ ਤੇ ਹਮਲਾ ਕਰ ਦਈਏ ਤੇ ਆਪਣਾ ਸਾਰਾ ਕੰਮ ਸੁਖਾਲਾ ਹੋ ਸਕਦਾ।
ਪਾਛਲ ਰਾਤ ਪਰੋ ਕਰ ਹੇਲਾ,
ਆਪਾਂ ਨੂੰ ਪਿਛਲੀ ਰਾਤ ਯਾਨੀ ਕਿ ਅੰਮ੍ਰਿਤ ਵੇਲੇ, ਪਿਛਲੀ ਰਾਤ ਦਾ ਮਤਲਬ ਅੰਮ੍ਰਿਤ ਵੇਲੇ, ਆਪਾਂ ਨੂੰ ਪਿਛਲੀ ਰਾਤ ਹੀ ਉਹਨਾਂ ਤੇ ਹਮਲਾ ਕਰ ਦੇਣਾ ਚਾਹੀਦਾ ਹੈ।
ਕਰੋ ਚਮੂ ਹਤ ਰੇਲ ਰੁਪੇਲਾ,
ਔਰ ਉਹਨਾਂ ਦੀ ਸਾਰੀ ਸੈਨਾ ਮਾਰ ਕੇ ਰੇਲ ਪਥੇਲ ਕਰ ਦਿਓ।
ਪੈਂਦਾ ਸਨਮੁਖ ਤਿੰਨ ਕੇ ਜੈ ਹੈ,
ਕਹਿੰਦੇ ਪੈਂਦਾ ਉਹਨਾਂ ਦੇ ਸਾਹਮਣੇ ਜਾਏਗਾ ਕਿਉਂਕਿ ਪੈਂਦਾ ਭੇਤੀ ਆ ਗੁਰੂ ਘਰ ਦਾ, ਇਹ ਜਾਏਗਾ ਉਹਨਾਂ ਦੇ ਘਰ ਦੇ ਸਨਮੁਖ।
ਬਲ ਵਿਸਾਲ ਤੇ ਗਹਿ ਗੁਰ ਲੈ ਹੈ,
ਇਹਦੀਆਂ ਬਾਹਾਂ ਵਿੱਚ ਬੜਾ ਬਲ ਹੈ, ਇਹਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਜੱਫਾ ਚਾੜ ਕੇ ਫੜ ਲੈਣਾ। ਜਦੋਂ ਇਹਨੇ ਜੱਫਾ ਚਾੜ ਲਿਆ ਉਹਨਾਂ ਨੂੰ, ਇਹਨੇ ਉਹਨਾਂ ਨੂੰ ਕਾਬੂ ਕਰਕੇ ਪਕੜ ਲੈਣਾ।
ਅਲਪ ਬਾਹਨੀ ਮਾਰਨ ਕਹਾ,
ਤੇ ਥੋੜੀ ਜੀ ਫੌਜ ਆ ਉਹ ਮਾਰਨੀ ਕਿਹੜਾ ਔਖੀ ਆ ਆਪਾਂ ਨੂੰ, ਜਿੰਨੀ ਕੁ ਫੌਜ ਅਨਵਰ ਖਾਨ ਦੱਸ ਰਿਹਾ ਵੀ ਗਿਣਤੀ ਦੀ ਫੌਜ ਹੈ, ਉਹ ਤਾਂ ਆਪਾਂ ਪਲਾਂ ਵਿੱਚ ਹੀ ਰਾਤ ਨੂੰ ਮਾਰ ਦੇਣੀ ਹੈ।
ਹਤ ਹੈ ਤੁਰਤ ਹਮ ਲਸ਼ਕਰ ਮਹਾ,
ਤੇ ਸਾਡਾ ਏਡਾ ਵੱਡਾ ਲਸ਼ਕਰ ਹੈ, ਥੋੜੀ ਜੀ ਫੌਜ ਨੂੰ ਮਾਰਨਾ ਆਪਣੇ ਲਈ ਕਿਹੜਾ ਕੋਈ ਔਖਾ ਕੰਮ ਹੋਣਾ।
ਇਹ ਮਠਾਨਤ ਮਸਲਤ ਜਿਸ ਕਾਲ,
ਏਦਾਂ ਇਹ ਤਿੰਨੇ ਜਣੇ ਬੈਠੇ ਸਲਾਹ ਕਰ ਰਹੇ ਨੇ, ਕੁਤਬ ਖਾਨ ਔਰ ਕਾਲੇ ਖਾਨ ਤੇ ਅਨਵਰ ਖਾਨ, ਨਾਲ ਪੈਂਦੇ ਖਾਨ ਤੇ ਇਹਦਾ ਜਵਾਈ ਵੀ ਬੈਠਾ। ਇਦਾਂ ਆਪਸ ਵਿਚ ਗੱਲਾਂ ਕਰਦੇ ਤੇ ਸਲਾਹਾਂ ਕਰਦੇ ਹਨ।
ਚਹਿਤ ਚੜਨ ਕਹੋ ਵੀਰ ਵਿਸਾਲ,
ਬੜੇ ਵੀਰ ਕਹਾਉਂਦੇ ਆਪਣੇ ਆਪ ਨੂੰ ਸੂਰਮੇ ਕਹਾਉਂਦੇ ਤੇ ਗੁਰੂ ਘਰ ਤੇ ਚੜ ਕੇ ਜਾਣਾ ਚਾਹੁੰਦੇ ਕੂਟਨੀਤੀ ਨਾਲ। ਹਾਲਾਂਕਿ ਜੰਗ ਦੀ ਨੀਤੀ ਇਹ ਹੈ ਕਿ ਜਿਹਦੇ ਤੇ ਹਮਲਾ ਕਰਨਾ ਪਹਿਲਾਂ ਉਹਨੂੰ ਖਬਰ ਭੇਜਣੀ, ਦੂਤ ਭੇਜਣਾ। ਨਿਯਮ ਤਾਂ ਇਹ ਹੈ ਕਿ ਅਸੀਂ ਲੜਨ ਆ ਰਹੇ ਹਾਂ, ਜੇ ਤੁਸੀਂ ਆਪਣਾ ਆਪ ਸਰੈਂਡਰ ਕਰਨਾ ਤਾਂ ਠੀਕ ਹੈ, ਨਹੀਂ ਤਾਂ ਲੜਨ ਨੂੰ ਤਿਆਰ ਹੋ ਜਾ। ਇਹ ਨੀਤੀ ਹੁੰਦੀ ਜੰਗ ਦੀ। ਪਰ ਇਹਨਾਂ ਨੇ ਮਾੜੀ ਭੈੜੀ ਨੀਤੀ ਨਾਲ ਰਾਤ ਨੂੰ ਬਿਨਾਂ ਦੱਸਿਆ ਬਿਨਾਂ ਖਬਰ ਦਿੱਤਿਆਂ ਹਮਲਾ ਕਰਨ ਦੀ ਤਿਆਰੀ ਕੀਤੀ ਔਰ ਆਪਣੇ ਆਪ ਨੂੰ ਵੱਡੇ ਖੱਬੀ ਖਾਨ ਸੂਰਮੇ ਕਹਾਉਂਦੇ ਨੇ। ਖੋਜਾ ਅਨਵਰ ਖਾਨ ਇਹਨਾਂ ਵਿੱਚੋਂ ਵੱਡਾ ਦਲੇਰ ਬਣਿਆ ਹੋਇਆ।
ਤਬਲੋ ਤੀਰ ਮੱਲ ਕੀ ਪਾਤੀ,
ਇਹ ਗੱਲਾਂ ਕਰ ਹੀ ਰਹੇ ਸਨ ਕਿ ਇਹਨੇ ਨੂੰ ਗੁਰੂ ਘਰ ਦਾ ਹੀ ਸਾਹਿਬਜ਼ਾਦਾ ਮਹਾਮਲੇਛ ਬਿਰਤੀ ਸੀ ਜਿਹਦੀ ਜਿਹਦੇ ਜਨਮ ਸਮੇਂ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਸੀ ਪਹਿਲਾਂ ਤਾਇਆ ਬਣ ਕੇ ਦੁੱਖ ਦਿੰਦਾ ਰਿਹਾ, ਹੁਣ ਪੋਤਰਾ ਬਣ ਕੇ ਆ ਗਿਆ, ਯਾਨੀ ਕਿ ਧੀਰ ਮੱਲ। ਧੀਰ ਮੱਲ ਨੂੰ ਖਬਰ ਹੋ ਗਈ ਸੀ ਕਿ ਫੌਜਾਂ ਚੜ ਕੇ ਆ ਰਹੀਆਂ ਨੇ, ਉਹਨੂੰ ਸੁਨੇਹਾ ਮਿਲ ਗਿਆ ਸੀ। ਉਹਨੇ ਬਾਦਸ਼ਾਹ ਨਾਲ ਤੇ ਤੁਰਕਾਂ ਨਾਲ ਸੰਧੀ ਕਰਨ ਲਈ ਉਹੀ ਪ੍ਰਿਥੀ ਚੰਦ ਵਾਲੀ ਬਿਰਤੀ ਇਹਦੇ ਵਿੱਚ ਉਗਾਈ। ਪ੍ਰਿਥੀ ਚੰਦ ਭਾਵੇਂ ਮਰ ਗਿਆ, ਉਹਦੀ ਅੰਸ਼ ਉਹਦੀ ਜਿਹੜੀ ਬਿਰਤੀ ਸੀ ਉਹ ਇਹਦੇ ਵਿੱਚ ਉਤਪੰਨ ਹੋ ਗਈ। ਤੋ ਧੀਰ ਮੱਲ ਨੇ ਆਪਣੇ ਵੱਲੋਂ ਇੱਕ ਚਿੱਠੀ ਲਿਖੀ, ਹਾਲਾਂਕਿ ਕੋਈ ਬਹੁਤੀ ਜ਼ਿਆਦਾ ਉਮਰ ਨਹੀਂ ਸੀ ਧੀਰ ਮੱਲ ਦੀ। ਤੋ ਧੀਰ ਮੱਲ ਨੇ ਇੱਕ ਚਿੱਠੀ ਲਿਖ ਕੇ ਨਾ ਤੁਰਕਾਂ ਨੂੰ ਭੇਜੀ ਹੈ।
ਪਹੁੰਚੀ ਤਿੰਨ ਟਿਗ ਕੁਮਤ ਕੁਬਾਤੀ,
ਜਿਹਦੇ ਚ ਭੈੜੀ ਤੇ ਖੋਟੀ ਮਤ ਦਾ ਪ੍ਰਗਟਾਵਾ ਧੀਰ ਮੱਲ ਨੇ ਕੀਤਾ। ਧੀਰ ਮੱਲ ਉਹ ਮਲੇਛ ਸੀ, ਗੁਰੂ ਘਰ ਵਿੱਚ ਪੈਦਾ ਹੋਇਆ ਤੇ ਸਤਿਗੁਰੂ ਨੌਵੇਂ ਪਾਤਸ਼ਾਹ ਤਾਂ ਇਹਨੇ ਗੋਲੀਆਂ ਚਲਾਈਆਂ। ਪ੍ਰਿਥੀ ਚੰਦ ਕਦੇ ਸਾਹਮਣੇ ਆ ਕੇ ਨੀ ਮਹਾਰਾਜ ਨਾਲ ਲੜਿਆ ਗੋਲੀ ਚਲਾਉਣ ਲਈ, ਪਰ ਇਹਨੇ ਤੇ ਸ਼ਾਂਤੀ ਦੇ ਮਹਾਨ ਮੁਜੱਸਮੇ ਗੁਰਦੇਵ ਤੇ ਗੋਲੀ ਚਲਵਾਈ। ਇਹ ਉਹ ਮਲੇਛ ਸੀ, 22 ਮੰਜੀਆਂ ਇਹਦੇ ਵੇਲੇ ਹੀ ਲੱਗੀਆਂ, ਇਹਨੇ ਆਪ ਨਾਲ ਹੋ ਕੇ ਲਵਾਈਆਂ। ਤੋ ਧੀਰ ਮੱਲ ਗੁਰੂ ਸਾਹਿਬ ਜੀ ਤੋਂ ਬਗਾਵਤ ਕਰ ਰਿਹਾ, ਇਹਨੇ ਚਿੱਠੀ ਲਿਖੀ ਜਿਹਦੇ ਚ ਆਪਣੀ ਖੋਟੀ ਤੇ ਭੈੜੀ ਮਤ ਦਾ ਪ੍ਰਗਟਾਵਾ ਕੀਤਾ।
ਆਪਣਾ ਆਪ ਬਚਾਵਨ ਕਾਰਨ,
ਇਹਨੇ ਆਪਣਾ ਆਪ ਬਚਾਉਣ ਲਈ ਤੁਰਕਾਂ ਦੀ, ਇਹਨੂੰ ਪਤਾ ਵੀ ਫੌਜ ਬੜੀ ਆਉਣੀ ਆ ਤੇ ਹੋ ਸਕਦਾ ਸਾਰੇ ਮਰ ਮੁੱਕ ਜਾਣ ਤੇ ਮੈਂ ਆਪਣਾ ਆਪ ਬਚਾ ਲਵਾਂ, ਤੁਰਕਾਂ ਨਾਲ ਚਿੱਠੀ ਲਿਖ ਕੇ ਆਪਣੀ ਸੰਧੀ ਪਾ ਲਵਾ।
ਪਿਤ ਗੁਰ ਤਿਆਗ ਤੁਰਕ ਅਨੁਸਾਰਨ,
ਗੁਰੂ ਘਰ ਦਾ ਤਿਆਗ ਇੱਕ ਅੱਖ ਦੇ ਫੋਰ ਚ ਕਰਕੇ ਇਹਨੇ ਤੁਰਕਾਂ ਨਾਲ ਯਾਰੀ ਪਾ ਲਈ ਚਿੱਠੀ ਲਿਖ ਕੇ।
ਖੋਲ ਪੱਠੀ ਸਭ ਮਹਿ ਵਿਖਿਆਤ,
ਜਦੋਂ ਧੀਰ ਮੱਲ ਦੀ ਚਿੱਠੀ ਇਹਨਾਂ ਨੇ ਖੋਲ ਕੇ ਪੜ੍ਹੀ, ਵੇਖਿਆ ਕਿ ਧੀਰ ਮੱਲ ਕੌਣ ਹੈ ਔਰ ਉਹਨੇ ਚਿੱਠੀ ਵਿੱਚ ਕੀ ਲਿਖਿਆ।
ਲਿਖ ਤੁਮ ਧੀਰ ਮੱਲ ਨਿਜ ਬਾਤ,
ਇਹਨੇ ਚਿੱਠੀ ਲਿਖੀ ਕਿ ਲਿਖ ਤੁਮ ਧੀਰ ਮੱਲ, ਇਹਦਾ ਨਾਂ ਸੀ ਨਾ, ਚਿੱਠੀ ਏਦਾਂ ਸ਼ੁਰੂ ਕਰ ਦੇ, ਲਿਖ ਤੁਮ ਧੀਰ ਮੱਲ
ਪੈਂਦ ਖਾਨ ਮੈਂ ਪੱਖੀ ਤੇਰਾ।
ਇਹਨੇ ਚਿੱਠੀ ਲਿਖੀ ਕਿਹਨੂੰ? ਪੈਂਦੇ ਖਾਨ ਨੂੰ। ਕਹਿੰਦਾ ਪੈਂਦੇ ਖਾਂ ਮੈਂ ਤੇਰਾ ਹਮਾਇਤੀ ਹਾਂ, ਮੈਂ ਤੇਰਾ ਪੱਖੀ ਹਾਂ, ਤੈਨੂੰ ਪਤਾ ਮੈਂ ਤੇਰੇ ਨਾਲ ਪ੍ਰੇਮ ਕਰਦਾ ਪ੍ਰੀਤ ਕਰਦਾ ਹਾਂ।
ਨਹਿ ਅਪਮਾਨ ਸਹਿ ਮਨ ਮੇਰਾ,
ਤੇਰਾ ਜਿਹੜਾ ਅਪਮਾਨ ਹੋਇਆ ਗੁਰੂ ਦੀ ਹਜ਼ੂਰੀ ਵਿੱਚ ਉਹ ਮੇਰਾ ਮਨ ਬਰਦਾਸ਼ਤ ਨਹੀਂ ਕਰਦਾ। ਮੇਰੇ ਮਨ ਚ ਇਸ ਗੱਲ ਦਾ ਬੜਾ ਡਾਢਾ ਦੁੱਖ ਹੈ ਕਿ ਤੇਰੀ ਬਹੁਤ ਜ਼ਿਆਦਾ ਨਰਾਦਰੀ ਗੁਰੂ ਦਰਬਾਰ ਵਿੱਚ ਹੋਈ ਹੈ।
ਅਬ ਤੂੰ ਆਓ ਬਿਲੰਬ ਨਾ ਤਾਰੋ,
ਤੇ ਹੁਣ ਤੁਸੀਂ ਬਿਨਾਂ ਦੇਰੀ ਤੋਂ ਚੜ ਕੇ ਆ ਜਾਓ, ਬਿਨਾਂ ਦੇਰੀ ਤੋਂ ਹਮਲਾ ਕਰ ਦਿਓ।
ਸ਼ਾਹੋ ਸੰਗ ਕਰ ਮੇਲ ਹਮਾਰੋ,
ਤੇ ਮੇਰਾ ਬਾਦਸ਼ਾਹ ਨਾਲ ਮੇਲ ਕਰਾ ਦੀ, ਜਿਵੇਂ ਤੂੰ ਬਾਦਸ਼ਾਹ ਨੂੰ ਮਿਲਿਆ ਨਾ, ਮੇਰੀ ਵੀ ਬਾਦਸ਼ਾਹ ਨਾਲ ਮੁਲਾਕਾਤ ਕਰਾ ਦੇ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਗੁਰਤਾ ਗੱਦੀ ਦਾ ਮਾਲਕ ਮੈਂ ਹੀ ਬਣਨਾ, ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਮੈਂ ਹੀ ਵਾਰਸ ਹੋਣਾ।
ਮੈਂ ਨਾ ਵਿਰੋਧ ਕਮਾਵਨ ਕਰੋ,
ਤੇ ਮੈਂ ਕਦੇ ਬਾਦਸ਼ਾਹ ਦੇ ਖਿਲਾਫ ਨਹੀਂ ਚੱਲਾਂਗਾ। ਪੈਂਦੇ ਖਾਂ ਮੈਂ ਤੇਰਾ ਮਿੱਤਰ ਹਾਂ, तू मेरी सिफारिश बादशाह कुल कर दई, मैं कदे बादशाह दे बार खिलाफ नहीं तुरांगा।
हजरत के हमेशा अनुसारो,
मैं सदा ही बादशाह दे अनुसार होके रहांगा।
सुन सब के मन हरखत होए,
जदों तीरमल दी चिट्ठी पेंदे खां ने पढ़ के सुनाई ना सारे तुरकां नू, बड़े खुश होए सारे तुरक। जिन्ने तुरक सी बड़े प्रसन्न होए,
परे ओ भेद कर मैं इम जोए,
कहंदे तां बड़ा वधिया होया भी दुश्मन दे घर विच असी भेद पा दित्ता। नीति दे चार तरीके हुंदे, साम दाम दंड भेद, भी दुश्मन च फर्क पा देना, आपस विच विरोध पा देना, मित्रां विच दुश्मनी पा देनी। कहंदे तां उनां विच विरोध पै गया, उनां दे घर विच उनां दा पोतरा ही उनां दा विरोधी हो गया। कहंदे तां अपनी बड़ी फेवर दी गल है कि जदों असी जावांगे उत्थे तीरमल साडी मदद करेगा, गुरु जी दे खिलाफ चलेगा उनां दे घर विच ही बह के।
उत्तर लिखो देत सुदह रहो,
इन्हां ने जवाब भेजिया तीरमल नू, आख्या तीरमल सानू पल पल दी खबर लिख के भेजदा रही के गुरु घर च इस वेले की हो रहा, उना दी की तैयारी है, केड़े पासों लड़नगे, उना दे केड़े केड़े सूरमे बहादर ने, किधरों उना दी मजबूती किधर कमजोरी है, एक कली कली गल तू सानू लिख के भेजनी, पल पल दी खबर भेजनी है।
जिम होए फते हमारी कहो,
तू सानू ओ सलाह देनी है तीरमल जेदे नाल साडी जंग दे मैदान विच फते होवे जित होवे।
तुरकन ते लिखाए कर लियायो,
एदा तुरकां कोलों चिट्ठी लिखा के काले खां दे भी दस्तखत करा दित्ते, ते तीरमल नूं इन्हां ने चिट्ठी लिख के भेज दित्ती।
तीरमल के निकट पहुंचायो,
ओ चिट्ठी तीरमल दा जेड़ा चेला आया सी ओनू ही दित्ती, ओ लैके बड़ी छेती नाल तीरमल दे कोल पहुंच गया।
सब लश्कर तैयारी तबकीन,
इधर जिन्ना लश्कर सी तुरकां दा मलेच्छां दा इन्हां ने सारिया ने रल मिल के तैयारी कर ली।
जह कहते करकार नर लीन,
हकार नर लीन, जिथे भी नेड़े तेड़े दे होर बंदे इन्हां ने होर भी सद ले, और लोकां नूं भी सद लिया।
नहीं जंग की बात सुनावे,
पर इन्हां ने किसे नूं दस्या नहीं भी आपां जंग करन चले। इन्हां ने बंदे सद ले होर, 52,000 फौज तां इह लैके आया सी काले खां, सूबे जलंधर दी फौज सी 11,000, 12,000 बंदा इन्हां ने होर इकट्ठा कर लिया आले दुआले, यानी कि 1,00,000 दे नेड़े फौज इकट्ठी हो गई। 1,00,000 तो थोड़ी जी घट, तो 85-90,000 दे नेड़े इन्हां दे कोल फौज इकट्ठी हो गई, पर इन्हां ने दस्या नहीं किसे नूं कि असी जंग लड़न लई जा रहे हां।
कहे सो रोपड़ को चल जावे,
उन्हां जेड़े लोक सद्दे ने ना आले दुआले पठान जां होर सिपाही, उन्हां नूं इह कह के सद्दिया भी आपां रोपड़ चले, रोपड़ वाले पासे नू जाना।
काले खान न्याज तहदीनी,
उथे काले खान ने न्याज भेटा करनी, न्याज देनी, जिवें आपां कहिंदे भेटा भेट करनी, चढ़ावा चढ़ाउणा। कहिंदे काले खान ने रोपड़ जा के न्याज देनी है,
निज मुराद हासिल कर लेनी,
क्योंकि एदी कोई मुराद पूरी हुई ते उथे ने सुखना पूरी करनी है रोपड़ शहर विच जाके।
पीर सखालत वली बिसाला,
क्योंकि उथे एक बड़ा सखालत पीर, बड़ा भला फकीर, सखावत पीर है, रोपड़ शहर विच बड़ा वली है, ओदा ई मुरीद है, ओदे कोल जाके ने मुराद पूरी करनी है, भेटा भेट करनी है।
लश्कर सहत तहां को चाला,
ए सारा लश्कर इन्हें उथे लै के जाना, इन्हे ता नहीं पे दस दे भी किते गुरु जी ताई ना कोई खबर भेज दे भी असी लड़न चले आ। इस करके जेड़ी फौज सी उन्हां नूं इन्हां ने दस्या नहीं भी आपां लड़ाई वास्ते जंग वास्ते जा रहे हां।
लवपुर ते जब के इत चाले,
जदों दे लाहौर शहर तो चढ़ के इधर नूं आए हां,
भेत न देत कहत इस ढाले,
किसे नूं बाहर इन्हां ने भेत नहीं दिता भी की कर रहे हां, की साडी ब्यौंत बंदी, जेडे 8-10 बंदे मुखी ने बस उन्हां नूं पता है, बाकी होर जेड़ी फौज है किसे नूं इन्हां ने भेत नहीं दिता।
जेतक दुआबे विखे पठान,
दुआबे दे जिन्ने भी पठान सन ਉਹ ਸਾਰੇ ਪਠਾਨ
ਕਰੇ ਇਕੱਤਰ ਹਕਾਰ ਨਠਾਨ
ਇਹਨਾਂ ਨੇ ਉਹ ਸਾਰੇ ਪਠਾਨ ਸੱਦ ਲਏ ਆਪਣੇ ਕੋਲ ਬੁਲਾ ਲਏ
ਅਧਿਕ ਬਾਹਨੀ ਕਰੀ ਬਟੋਰ
ਇਹਦਾ ਬਹੁਤ ਵੱਡੀ ਫੌਜ ਇਹਨਾਂ ਨੇ ਇਕੱਠੀ ਕਰ ਲਈ ਜਲੰਧਰ ਸ਼ਹਿਰ ਚ
ਕਿਤੇਕ ਆਏ ਮਿਲ ਲੂਟਨ ਲੋਰ
ਕਈਆਂ ਨੇ ਸੋਚਿਆ ਵੀ ਫੌਜਾਂ ਜਦੋਂ ਜਾਂਦੀਆਂ ਨੇ ਉਦੋਂ ਪਿੰਡ ਲੁੱਟੇ ਜਾਂਦੇ ਨੇ ਉਹ ਲੁੱਟ ਮਾਰ ਦੀ ਬਿਰਤੀ ਲੈ ਕੇ ਆਏ
ਕਾਲੇ ਖਾਂ ਸਭ ਕੋ ਸਨਮਾਨੈ
ਕਾਲੇ ਖਾਂ ਜਿੰਨੀ ਫੌਜ ਆਈ ਸਭ ਦਾ ਸਨਮਾਨ ਕਰਦਾ ਹੈ
ਖਾਨ ਪਾਨ ਦੇ ਮ੍ਰਦਲ ਬਖਾਨੈ
ਖਾਨ ਪਾਨ ਕਰਕੇ ਬੜੇ ਮ੍ਰਦਲ ਕੋਮਲ ਤੇ ਮਿੱਠੇ ਬੋਲ ਬੋਲਦਾ ਸਾਰਿਆਂ ਨਾਲ
ਲਸ਼ਕਰ ਬੜੋ ਦੇਖ ਕਰ ਫੂਲਾ
ਬੜਾ ਵੱਡਾ ਲਸ਼ਕਰ ਸੀ ਇਹਦਾ ਇਕੱਠਾ ਹੋ ਗਿਆ ਕਾਲੇ ਖਾਂ ਦੇ ਕੋਲ ਫੁੱਲ ਗਿਆ ਹੰਕਾਰ ਨਾਲ
ਜੰਗ ਕਰਨ ਕੋ ਚਿਤ ਅਨੁਕੂਲਾ
ਜੰਗ ਕਰਨ ਵਾਸਤੇ ਯੁੱਧ ਕਰਨ ਵਾਸਤੇ ਇਹਦਾ ਹੁਣ ਚਿਤ ਅਨੁਕੂਲ ਹੋ ਗਿਆ
ਚੜਿਓ ਨਿਸ਼ਾ ਮਹਿ ਬਜੇ ਨਿਸ਼ਾਨ
ਰਾਤ ਨੂੰ ਇਹਨੇ ਚੜਾਈ ਕੀਤੀ ਰਾਤ ਨੂੰ ਨਗਾਰਿਆਂ ਤੇ ਚੋਭਾ ਮਰਵਾ ਦਿੱਤੀਆਂ
ਤਤ ਛਿਨ ਪਾਏ ਜ਼ੀਨ ਕੇ ਕਾਨ
ਜਿੰਨੇ ਸਿਪਾਹੀ ਜਿੰਨੀਆਂ ਫੌਜਾਂ ਸਭ ਨੇ ਤਤ ਛਿਨ ਘੋੜਿਆਂ ਤੇ ਕਾਠੀਆਂ ਪਾ ਲਈਆਂ
ਗੁਲਕਾ ਗਨ ਬਰੂਦ ਬਰਤਾਈ
ਗੋਲੀਆਂ ਬਰੂਦ ਸਿੱਕਾ ਜੋ ਚਾਹੀਦਾ ਸੀ ਉਹ ਵੀ ਵੰਡ ਦਿੱਤਾ
ਪੁਰ ਤੇ ਵਹਿਰ ਨਿਕਸ ਥਿਰ ਬਾਧਾਈ
ਏਦਾਂ ਜਲੰਧਰ ਤੋਂ ਇਹ ਨਗਰ ਤੋਂ ਬਾਹਰ ਨੂੰ ਨਿਕਲ ਆਏ
ਅਰਧ ਲੱਖ ਅਰ ਦੋਏ ਹਜ਼ਾਰ
52,000 ਫੌਜ ਲਾਹੌਰ ਸ਼ਹਿਰ ਤੋਂ ਲੈ ਕੇ ਆਇਆ ਸੀ ਆਪਣੇ ਨਾਲ
ਕਾਲੇ ਖਾਨ ਸਾਥ ਅਸਵਾਰ
ਕਾਲੇ ਖਾਂ ਦੇ ਨਾਲ ਹੀ ਸਵਾਰ ਸਨ
ਸੈਨਾ ਸਹਸਰ ਇਕਾਦਸ਼ ਆਨ
11,000 ਫੌਜ ਜਿਹੜੀ ਸੀ ਉਹ ਸੂਬੇ ਜਲੰਧਰ ਕੁਤਬ ਖਾਨ ਦੇ ਕੋਲ ਸੀ
ਕੁਤਬ ਖਾਨ ਕੇ ਸੰਗ ਪਿਆਨ
ਕੁਤਬ ਖਾਨ ਦੇ ਨਾਲ ਚੜ ਕੇ ਗਈ ਹੈ
ਸਭ ਦੁਆਬੇ ਤੇ ਕਰੀ ਬਟੋਰ
ਫਿਰ ਦੁਆਬੇ ਦੇ ਇਲਾਕੇ ਚ ਜਿੰਨੇ ਪਠਾਨ ਸੀ ਉਹ ਵੀ ਸਾਰੇ ਇਕੱਠੇ ਕੀਤੇ
ਚਮੂ ਸਹਸਰ ਦੋਏ ਦਸ ਔਰ
12,000 ਫੌਜ ਹੋਰ ਇਕੱਠੀ ਹੋ ਗਈ
ਸਗਰੀ ਪਈ ਪ੍ਰਛਤ ਹਜ਼ਾਰ
ਕਹਿੰਦੇ ਏਦਾਂ ਇਹ ਸਾਰੀ ਫੌਜ ਤਕਰੀਬਨ 75,000 ਉਹ ਪਹਿਲਾਂ ਇਕੱਠੀ ਹੋ ਗਈ ਇਹਨਾਂ ਦੇ ਕੋਲ
ਅਪਰ ਸੈਂਕੜੇ ਮਿਲ ਅਸਵਾਰ
75,000 ਫੌਜ ਤੋਂ ਇਲਾਵਾ ਹੋਰ ਵੀ ਸੈਂਕੜੇ ਜਿਨ੍ਹਾਂ ਨੂੰ ਮਾੜੀ ਮੋਟੀ ਉਗ ਸੁਗ ਮਿਲ ਗਈ ਵੀ ਇਹ ਕਿਤੇ ਨਾ ਕਿਤੇ ਮੁਹਿੰਮ ਤੇ ਚੱਲੇ ਨੇ ਲੜਨ ਭਿੜਨ ਤੇ ਸਾਨੂੰ ਲੁੱਟਣ ਦਾ ਮੌਕਾ ਮਿਲੇਗਾ ਉਹ ਜਿਹੜੇ ਲੁੱਟਣ ਖੁੱਟਣ ਵਾਲੇ ਸੀ ਉਹ ਵੀ ਆ ਗਏ ਨਾਲ
ਮਿਲੇ ਆਨ ਜਿਤ ਕਿਤ ਤੇ ਤੁਰਕ
ਜਿੰਨੇ ਤੁਰਕ ਸੀ ਇਧਰੋਂ ਉਧਰੋਂ ਇਕੱਠੇ ਹੋ ਕੇ ਆ ਗਏ
ਪ੍ਰੇਰੇ ਕਾਲ ਹੋਣ ਕੋ ਗਰਕ
ਕਾਲ ਦੇ ਪ੍ਰੇਰੇ ਹੋਏ ਆ ਗਏ ਗਰਕ ਹੋਣ ਵਾਸਤੇ ਜਿਨ੍ਹਾਂ ਜਿਨ੍ਹਾਂ ਦੀ ਮੌਤ ਆਈ ਹੋਈ ਸੀ ਜਿਨ੍ਹਾਂ ਦਾ ਕਾਲ ਆਇਆ ਹੋਇਆ ਸੀ ਉਹ ਸਾਰੇ ਆ ਕੇ ਇਕੱਠੇ ਹੋ ਗਏ
ਕਿਤਕ ਊਨ ਪਾ ਲਸ਼ਕਰ ਲੱਖ
ਕਹਿੰਦੇ ਲੱਖ ਤੋਂ ਥੋੜਾ ਹੀ ਘੱਟ ਸੀ ਕਹਿੰਦੇ ਲੱਖ ਦੇ ਨੇੜੇ ਹੀ ਫੌਜ ਹੋ ਗਈ
ਲੈ ਕਰ ਸਾਥ ਜੰਗ ਅਬਿਲਾਖ
ਏਡੀ ਵੱਡੀ ਫੌਜ ਲੈ ਕੇ ਜੰਗ ਦੀ ਅਬਲਾਖਾ ਧਾਰ ਕੇ ਚੱਲ ਪਏ ਇਥੋਂ ਆਪ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਦਹਿਸ਼ਤ ਸੀ ਇਹਨਾਂ ਦੇ ਹਿਰਦਿਆਂ ਚ ਗੁਰੂ ਪਾਤਸ਼ਾਹ ਦੀ ਕਿੰਨਾ ਡਰ ਸੀ ਪਤਾ ਸੀ ਕਿ ਗੁਰਦੇਵ ਕੋਲ ਕਿੰਨੇ ਕੁ 4,000 ਵਿਅਕਤੀ ਹੋਣਗੇ ਸੂਰਮੇ ਹੋਣਗੇ 4,000 ਵਿਅਕਤੀ ਨੂੰ ਕਾਬੂ ਕਰਨ ਲਈ 10,000 ਆ ਜਾਣ 20 ਆ ਜਾਣ 1,00,000 ਬੰਦਾ ਇਕੱਠਾ ਕਰਕੇ ਲੈ ਕੇ ਆ ਰਹੇ ਨੇ ਇਹਦਾ ਮਤਲਬ ਸੀ ਇਹ ਜਾਣਦੇ ਸੀ ਚੰਗੀ ਤਰ੍ਹਾਂ ਕਿ ਗੁਰੂ ਜੀ ਨੂੰ ਪਕੜਨਾ ਜਾਂ ਉਹਨਾਂ ਨੂੰ ਮਾਰਨਾ ਕੋਈ ਸੁਖਾਲਾ ਕੰਮ ਨਹੀਂ ਹੈ ਦਹਿਸ਼ਤ ਸੀ ਅੰਦਰ ਇਹਨਾਂ ਤਿੰਨਾਂ ਜੰਗਾਂ ਦੇ ਵੇਰਵੇ ਸੁਣੇ ਹੋਏ ਸਨ ਇਹਨਾਂ ਸੁਣਿਆ ਸੀ ਕਾਬਲ ਖਾਂ ਕਿਵੇਂ ਮਹਾਰਾਜ ਜੀ ਨੇ ਕਾਬਲ ਬੇਗ ਨੂੰ ਦੋ ਟੋਟੇ ਕਰਕੇ ਸੁੱਟਿਆ ਜਾਣਦੇ ਸੀ ਚੰਗੀ ਤਰ੍ਹਾਂ ਏਦਾਂ ਏਡੀ ਵੱਡੀ ਫੌਜ ਲੈ ਕੇ ਚੜੇ ਹਨ
ਨਿਜ ਨਿਜ ਮਿਸਲਾਂ ਬਜੇ ਨਗਾਰੇ
ਇਹਨਾਂ ਦੀਆਂ ਜਿੰਨੀਆਂ ਮਿਸਲਾਂ ਬਣੀਆਂ ਹੋਈਆਂ ਜਥੇ ਬਣੇ ਹੋਏ ਸੀ ਸਭ ਦੇ ਨਗਾਰੇ ਵੱਖੋ ਵੱਖਰੇ ਸੀ ਸਭ ਦੇ ਨਗਾਰੇ ਵੱਜੇ ਹਨ
ਨਿਕਸੇ ਨਗਰ ਹੋਏ ਸਭ ਤਿਆਰੇ
ਸਾਰੇ ਆਪੋ ਆਪਣੇ ਨਗਰ ਚੋਂ ਨਿਕਲੇ ਨੇ ਤੇ ਤਿਆਰੀ ਕਰ ਲਈ ਹੈ
ਪੀਵਤ ਮਿਲ ਸ਼ਰਾਬ ਮਤਵਾਰੇ
ਸ਼ਰਾਬ ਤਾਂ ਇਹ ਪੀਂਦੇ ਹੀ ਨੇ ਮਲੇਛਾਂ ਦਾ ਹੀ ਖੁਰਾਕ ਹੈ ਦੇਵਤਿਆਂ ਦੀ ਖੁਰਾਕ ਥੋੜੀ ਹੈ ਸ਼ਰਾਬ ਇਹ ਮਲੇਛ ਬਿਰਤੀ ਹੈ ਉਹ ਮਲੇਛ ਬਿਰਤੀ ਨਾਲ ਸ਼ਰਾਬਾਂ ਦੇ ਪਿਆਲੇ ਪੀਂਦੇ ਨੇ ਭਰ ਭਰ ਕੇ
ਬਾਕ ਅਟਪਟੇ ਕਰਤ ਉਚਾਰੇ
ਜਦੋਂ ਸ਼ਰਾਬ ਪੀ ਲੈਂਦੇ ਫਿਰ ਅਟਪਟੀਆਂ ਗੱਲਾਂ ਕਰਦੇ ਜਿਹੜੀਆਂ ਗੱਲਾਂ ਦਾ ਕੋਈ ਮੂੰਹ ਪੈਰ ਸਿਰ ਨਹੀਂ ਹੁੰਦਾ ਉਹ ਗੱਲਾਂ ਕਰਦੇ ਹਨ।
ਸਾਗਰ ਮਨੋ ਉਛਲ ਕਰ ਚਾਲਾ,
ਏਡੀ ਵੱਡੀ ਫੌਜ ਹੈ ਮਾਨੋ ਜਿਵੇਂ ਸਮੁੰਦਰ ਹੀ ਉਮੜ ਕੇ ਤੁਰਿਆ।
ਗਮਨੇ ਉਹ ਲਸ਼ਕਰ ਏਵ ਵਿਸਾਲਾ,
ਕਹਿੰਦੇ ਏਦਾਂ ਇਹ ਲਸ਼ਕਰ ਉਮੜ ਕੇ ਗਿਆ ਜਿਵੇਂ ਸਮੁੰਦਰ ਨੀ ਉਛਲਦਾ, ਏਦਾਂ ਸਮੁੰਦਰ ਵਾਂਗੂ ਉਛਲ ਕੇ ਗਈ ਆ ਸਾਰੀ ਫੌਜ।
ਉਡੀ ਧੂਲ ਛਾ ਦਿਓ ਅਸਮਾਨਾ,
ਘੋੜਿਆਂ ਦੇ ਪੈਰਾਂ ਨਾਲ ਸੂਰਮਿਆਂ ਦੇ ਪੈਰਾਂ ਨਾਲ ਮਿੱਟੀ ਉੱਡ ਕੇ ਆਕਾਸ਼ ਨੂੰ ਜਾ ਚੜੀ ਹੈ।
ਕਰਨ ਨੈਣ ਮਹਿ ਪਰ ਹੈ ਮਹਾਨਾ,
ਔਰ ਕਿਸੇ ਦੇ ਅੱਖਾਂ ਚ ਪੈਂਦੀ ਹੈ ਧੂੜ, ਕੰਨਾਂ ਵਿਚ ਪੈਂਦੀ ਹੈ।
ਉਡਗਨ ਚਾਂਦਨ ਪਰ ਹੈ ਦਿਖਾਈ,
ਆਕਾਸ਼ ਵਿਚ ਨਾ ਚੰਨ ਦਿਸਦਾ ਨਾ ਹੀ ਤਾਰੇ ਨਜ਼ਰ ਆਉਂਦੇ ਨੇ।
ਮਨੋ ਘਟਾ ਚੋ ਦਿਸ ਕਿਰ ਆਈ,
ਮਾਨੋ ਚਾਰਾਂ ਦਿਸ਼ਾਵਾਂ ਤੋਂ ਬੱਦਲ ਦੀਆਂ ਘਟਾਵਾਂ ਘਿਰ ਕੇ ਆ ਗਈਆਂ ਹਨ।
ਚਲਿਓ ਸ਼ਲਬ ਦਲ ਬ੍ਰਿੰਦ ਮਨਿੰਦ,
ਏਦਾਂ ਜਾਪਦਾ ਕਿ ਟਿੱਡੀ ਦਲ ਜਾ ਰਿਹਾ ਇਕੱਠਾ ਹੋ ਕੇ। ਸ਼ਲਬ ਕਹਿੰਦੇ ਟਿੱਡੀ ਦਲ ਨੂੰ, ਕਹਿੰਦੇ ਮਾਨੋ ਟਿੱਡੀ ਦਲ ਜਾ ਰਿਹਾ।
ਸਿੰਧ ਅਹੈ ਸ੍ਰੀ ਹਰਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਜੀ ਸਮੁੰਦਰ ਨੇ, ਹੁਣ ਸਮੁੰਦਰ ਦੇ ਵਿਚ ਟਿੱਡੀ ਦਲ ਜਾਏਗਾ ਕੀ ਬਣੇਗਾ, ਡੁੱਬ ਕੇ ਮਰਨਗੇ ਨਾ ਵਿਚ। ਕਹਿੰਦੇ ਛੇਵੇਂ ਪਾਤਸ਼ਾਹ ਸਮੁੰਦਰ ਵਾਂਗੂ ਹਨ,
ਬੂਡ ਬੂਡ ਸਗਰੇ ਮਰ ਜਾ ਹੈ,
ਸਭ ਡੁੱਬ ਡੁੱਬ ਕੇ ਮਰਨਗੇ, ਯਾਨੀ ਕਿ ਗੁਰਦੇਵ ਦੇ ਤੀਰਾਂ ਨਾਲ ਤਲਵਾਰਾਂ ਨਾਲ, ਸਤਿਗੁਰਾਂ ਦੇ ਯੋਧਿਆਂ ਦੀਆਂ ਬੰਦੂਕਾਂ ਦੀਆਂ ਗੋਲੀਆਂ ਨਾਲ, ਬਰਛੀਆਂ ਨਾਲ, ਕੁਹਾੜਿਆਂ ਤੇ ਨੇਜਿਆਂ ਨਾਲ ਇਹ ਸਾਰੇ ਪਰੋਏ ਜਾਣਗੇ, ਸਾਰੇ ਮਾਰੇ ਜਾਣਗੇ।
ਫਿਰ ਹੋਵਨ ਕੇ ਥਾਂ ਨਾ ਪੈ ਹੈ,
ਕਹਿੰਦੇ ਖਲੋਣ ਨੂੰ ਥਾਂ ਨੀ ਲੱਭਣੀ ਇਹਨਾਂ ਨੂੰ, ਟਿਕਣ ਨੂੰ ਜਗ੍ਹਾ ਨੀ ਲੱਭਣੀ।
ਲਸ਼ਕਰ ਸੰਗ ਲਏ ਇਮ ਸਾਰਾ,
ਏਦਾਂ ਇਹ ਬੜਾ ਵੱਡਾ ਲਸ਼ਕਰ ਲੈ ਕੇ ਚੱਲੇ ਨੇ, ਭੇਡਾਂ ਦਾ ਇੱਜੜ ਲੈ ਕੇ ਚੱਲੇ ਸ਼ੇਰਾਂ ਨੂੰ ਮਾਰਨ ਵਾਸਤੇ।
ਕਾਲੇ ਖਾਂ ਗਮਨਿਓ ਮੁਦ ਧਾਰਾ,
ਕਾਲੇ ਖਾਂ ਬੜਾ ਖੁਸ਼, ਬੜਾ ਪ੍ਰਸੰਨ, ਬੜੀ ਖੁਸ਼ੀ ਦੇ ਨਾਲ ਜਾ ਰਿਹਾ।
ਭਏ ਕੁਸ਼ਗਨ ਸੋ ਮਰਨ ਜਨਾਵੈ,
ਜਦੋਂ ਤੁਰਿਆ ਨਾ ਇਹਨੂੰ ਮਾੜੇ ਸ਼ਗਨ ਨਜ਼ਰ ਆਏ ਅੱਗੋਂ। ਕੁਸ਼ਗਨ ਮਾਨੋ ਕੁਦਰਤ ਦੱਸ ਰਹੀ ਆ ਹਲੇ ਵੀ ਬੰਦੇ ਬਣ ਜਾਓ, ਤੁਰ ਜਾਓ ਵਾਪਸ ਜਿਹੜੇ ਰਾਹਾਂ ਤੋਂ ਆਏ ਜੇ, ਨਹੀਂ ਤਾਂ ਮਾਰੇ ਜਾਓਗੇ। ਕਹਿੰਦੇ ਕੁਦਰਤ ਇਹਨਾਂ ਨੂੰ ਮਾੜੇ ਸ਼ਗਨ ਵਿਖਾ ਰਹੀ ਹੈ।
ਬਾਮ ਬਿਲੋਚਨ ਸਭ ਫਰਕਾਵੇ,
ਜਿੰਨੇ ਬੰਦੇ ਕਾਲੇ ਖਾਂ ਦੇ ਸਮੇਤ ਸਭ ਦੀਆਂ ਖੱਬੀਆਂ ਅੱਖਾਂ ਫਰਕਣ ਲੱਗ ਪਈਆਂ, ਖੱਬੇ ਪਾਸੇ ਇਹਨਾਂ ਦੇ ਫਰਕਣ ਲੱਗ ਪਏ।
ਸ਼ਿਵਾ ਅਸ਼ਿਵਾ ਸਮੁਖ ਕੋ ਧਾਵੇ,
ਗਿੱਦੜੀਆਂ ਬੋਲਣ ਲੱਗ ਪਈਆਂ, ਬੜਾ ਭੈੜਾ ਜਿਹਾ ਰੂੜਾਂ ਜੀਆਂ ਕੱਢ ਕੇ ਗਿੱਦੜੀਆਂ ਬੋਲਦੀਆਂ।
ਮੁਖ ਤੇ ਅਗਨੀ ਬਮਤ ਦਿਖਾਵੇ,
ਕਹਿੰਦੇ ਮਾਨੋ ਮੂੰਹ ਚੋਂ ਅੱਗ ਹੀ ਉਗਲਦੀਆਂ ਨੇ, ਕੁੱਤੇ ਉੱਚੀਆਂ ਉੱਚੀਆਂ ਰੂੜਾਂ ਕੱਢਦੇ ਹਨ।
ਉਲਕਾ ਪਾਤ ਹੋਏ ਬਹੁ ਤੇਰੇ,
ਔਰ ਕਹਿੰਦੇ ਉੱਲੂ ਬੋਲਦੇ ਨੇ ਉੱਚੀ ਉੱਚੀ ਆਵਾਜ਼ ਚ, ਉੱਲੂਆਂ ਦੇ ਬੋਲਣ ਦੀ ਵੀ ਆਵਾਜ਼ ਸੁਣਦੀ ਹੈ।
ਬੋਲਤ ਹੈ ਅਲੂਕ ਚੋਂ ਫੇਰੇ,
ਇਹਨਾਂ ਦੇ ਚਾਰੇ ਪਾਸੇ, ਕਿਉਂਕਿ ਰਾਤ ਹੈ ਨਾ, ਉੱਲੂ ਚਾਰੇ ਪਾਸੇ ਬੋਲਦੇ ਹਨ।
ਮਰਿਓ ਹੁਤੋ ਕੋ ਨਗਰ ਮਜਾਰੀ,
ਜਦੋਂ ਤੁਰੇ ਤੇ ਨਗਰ ਦੇ ਵਿੱਚ ਕਿਸੇ ਦੀ ਮੌਤ ਹੋਈ ਹੋਈ ਸੀ ਤਾਜੀ ਤਾਜੀ ਰਾਤ ਨੂੰ।
ਰੁਦਨ ਸੁਨਾਵਤ ਹੈ ਬਹੁ ਨਾਰੀ,
ਔਰਤਾਂ ਇਕੱਠੀਆਂ ਹੋ ਕੇ ਵੈਣ ਪਾਉਂਦੀਆਂ, ਪਿੱਟ ਰਹੀਆਂ, ਚੀਖ ਦੁਹਾੜਾ ਪਾਇਆ ਹੋਇਆ, ਉਹ ਵੀ ਮਾੜਾ ਸ਼ਗਨ ਇਹਨਾਂ ਨੂੰ ਦਿਸ ਰਿਹਾ। ਵੀ ਮਾਨੋ ਦੱਸ ਰਿਹਾ, ਉਹ ਕੁਦਰਤ ਦੱਸ ਰਹੀ ਹੈ ਵੀ ਤੁਹਾਡੇ ਘਰਾਂ ਚ ਏਦਾਂ ਹੀ ਸੱਥਰ ਵਿਛਣੇ, ਹਾਲੇ ਵੀ ਵਾਪਸ ਪਰਤ ਜਾਓ, ਏਦਾਂ ਹੀ ਚੀਖ ਝਿਆੜਾ ਪੈਣਾ, ਤੁਹਾਡੀਆਂ ਘਰ ਵਾਲੀਆਂ ਏਦਾਂ ਹੀ ਪਿੱਟਣਾ ਵੈਣ ਪਾ ਪਾ ਕੇ ਤੁਹਾਨੂੰ, ਹਾਲੇ ਵੀ ਪਰਤ ਜਾਓ। ਪਰ ਇਹਨਾਂ ਮੂਰਖਾਂ ਨੂੰ ਕੁਝ ਨੀ ਸੁੱਝਦਾ।
ਪੈਂਦਾ ਕੁਤਬ ਖਾਨ ਬਲਵਾਨਾ,
ਪੈਂਦੇ ਖਾਂ ਤੇ ਕੁਤਬ ਖਾਨ ਜਿਹੜਾ ਬੜਾ ਬਲਵਾਨ ਆਪਣੇ ਆਪ ਨੂੰ ਕਹਾਉਂਦਾ।
ਲੀਨੇ ਸੰਗ ਖਾਨ ਅਸਮਾਨਾ,
ਉਸਮਾਨ ਖਾਨ ਨੂੰ ਇਹਨਾਂ ਨੇ ਨਾਲ ਲਿਆ ਹੋਇਆ।
ਮਸਲਤ ਕਰਤ ਲੜਨ ਕੀ ਚਾਲੇ,
ਸਲਾਹ ਕਰਦੇ ਜਾਂਦੇ ਰਾਹ ਚ ਕਿਵੇਂ ਲੜਨਾ, ਕਿਵੇਂ ਹਮਲਾ ਕਰਨਾ, ਕਿਵੇਂ ਵਿਉਂਤਬੰਦੀ ਬਣਾਉਣੀ ਆ ਲੜਨ ਦੀ, ਉਹ ਗੱਲਾਂ ਬਾਤਾਂ ਰਸਤੇ ਚ ਕਰਦੇ ਜਾ ਰਹੇ ਨੇ।
ਮਾਰਗ ਅਰਧ ਗਏ ਚੱਲ ਜਬੈ,
ਏਦਾਂ ਜਦੋਂ ਅੱਧਾ ਕ ਰਸਤਾ ਇਹਨਾਂ ਨੇ ਤੈਅ ਕਰ ਲਿਆ ਜਲੰਧਰ ਤੋਂ,
ਮਿਲਿਓ ਮਲਕ ਦਾ ਤਾਰ ਸੋ ਤਬੈ,
ਇਹਨਾਂ ਨੂੰ ਰਸਤੇ ਵਿਚ ਇੱਕ ਬੰਦਾ ਮਿਲਿਆ ਜਿਹਦਾ ਨਾਮ ਸੀ ਦਾਤਾਰ ਮਲਕ, ਉਹ ਦਾਤਾਰ ਮਲਕ ਰਾਤ ਨੂੰ ਇਹਨਾਂ ਨੂੰ ਟੱਕਰਿਆ।
ਕੁਛ ਕ ਸੈਨ ਹੈ ਜਿਸ ਕੇ ਸੰਗ,
ਉਹਦੇ ਨਾਲ ਵੀ ਥੋੜੀ ਜੀ ਸੈਨਾ ਫੌਜ ਉਹਦੇ ਨਾਲ ਵੀ ਹੈ।
ਕੁਤਬ ਖਾਨ ਕੋ ਪ੍ਰਾਤ ਸੋ ਅੰਗ,
ਇਹ ਕੁਤਬ ਖਾਨ ਦਾ ਭਰਾ ਵੀ ਲੱਗਦਾ ਸੀ ਸੰਬੰਧੀਆਂ ਵਿਚੋਂ।
ਕਰ ਸਲਾਮ ਕੋ ਬੂਜਤ ਖਰਚਿਓ,
ਉਹ ਵੀ ਅੱਗੋਂ ਮਿਲ ਗਿਆ, ਉਹਨੇ ਇਹਨੂੰ ਸਲਾਮ ਕੀਤੀ ਤੇ ਪੁੱਛਣ ਲੱਗ ਪਿਆ,
ਕਿਤ ਕੋ ਸਭਨ ਭਿਆਨ ਨਾ ਕਰਿਓ,
ਕਹਿੰਦਾ ਕਾਲੇ ਖਾਂ ਕਿੱਧਰ ਨੂੰ ਚਾਲਾ ਮਾਰਿਆ ਰਾਤ ਨੂੰ ਹੀ, ਕਿੱਧਰ ਨੂੰ ਤੁਰੇ ਹੋਏ ਹੋ?
ਕਾਲੇ ਖਾਂ ਬੋਲਿਓ ਗਰਬਾਏ,
ਅੱਗੋਂ ਕਾਲੇ ਖਾਂ ਬੋਲਿਆ ਬੜੇ ਹੰਕਾਰ ਦੇ ਵਿੱਚ,
ਕੇਹਰ ਬਲੀ ਰਹੇ ਇਸ ਥਾਂ,
ਕਹਿੰਦਾ ਜੀ ਇੱਥੇ ਨਾ ਇੱਕ ਨੇੜੇ ਬੜਾ ਬਲੀ ਸ਼ੇਰ ਰਹਿੰਦਾ ਹੈ,
ਬਹੁਤ ਜੀਵ ਸੰਘਾਰਨ ਕਰੇ,
ਉਹਨੇ ਬੜੇ ਜੀਵ ਮਾਰ ਦਿੱਤੇ ਆ, ਬੜੇ ਬੰਦੇ ਮਾਰ ਦਿੱਤੇ ਨੇ,
ਕੋ ਬਲ ਧਾਰਨ ਆਗੇ ਅਰੇ,
ਕੋਈ ਬਲ ਧਾਰ ਕੇ ਉਹਦੇ ਸਾਹਮਣੇ ਨਹੀਂ ਅੜਦਾ, ਉਹਦੇ ਸਾਹਮਣੇ ਨਹੀਂ ਖਲੋਂਦਾ,
ਤਿਸਕੇ ਹਿਤ ਸ਼ਿਕਾਰ ਕੋ ਚਾਲੇ,
ਅਸੀਂ ਸਾਰੇ ਉਹਦਾ ਸ਼ਿਕਾਰ ਕਰਨ ਚੱਲੇ। ਦਤਾਰ ਮਲਿਕ ਕਹਿੰਦਾ ਵੀ ਇੱਕ ਸ਼ੇਰ ਨੂੰ ਮਾਰਨ ਲਈ ਲੱਖ ਬੰਦਾ, ਇਹੋ ਜਿਹਾ ਕਿਹੜਾ ਸ਼ੇਰ ਹੈ? ਉਹਨੂੰ ਕੋਲ ਕਰਕੇ ਕੰਨ ਚ ਕਹਿੰਦਾ ਉਹ ਸ਼ੇਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹਨਾਂ ਨੂੰ ਮਾਰਨ ਦੀ ਤਿਆਰੀ ਹੈ, ਇਹ ਸ਼ਿਕਾਰ ਉਹਨਾਂ ਵਾਸਤੇ ਅਸੀਂ ਇਹ ਤਿਆਰ ਕੀਤਾ।
ਅਬ ਸੰਘਾਰ ਹੈ ਖੋਜ ਵਿਸਾਲੇ,
ਅਸੀਂ ਉਹਦਾ ਖੋਜ ਲੱਭ ਰਹੇ ਹਾਂ, ਉਹਦਾ ਟਿਕਾਣਾ ਲੱਭ ਰਹੇ ਹਾਂ।
ਇਮ ਕਹਿ ਸੁਣ ਕਰ ਹਰਖ ਕਰਨ ਤੇ,
ਦਾਤਾਰ ਮਲਿਕ ਵੀ ਅੱਗੋਂ ਸੁਣ ਕੇ ਬੜਾ ਖੁਸ਼ ਹੋਇਆ,
ਚਲਤ ਅਗਾਰੀ ਚੌਂਪ ਤਰਨ ਤੇ,
ਉਹ ਵੀ ਨਾਲ ਤੁਰ ਪਿਆ, ਕਹਿੰਦਾ ਚਲੋ ਫਿਰ ਮੈਂ ਵੀ ਚੱਲਦਾ ਤੁਹਾਡੇ ਨਾਲ।
ਛੋਟੇ ਮੀਰ ਗ੍ਰਾਮ ਲੋ ਗਏ,
ਇਹ ਚੱਲਦੇ ਚੱਲਦੇ ਪੈਂਦੇ ਖਾਂ ਦਾ ਜਿਹੜਾ ਪਿੰਡ ਸੀ ਛੋਟੇ ਮੀਰ, ਉਥੇ ਚੱਲ ਕੇ ਆ ਗਏ ਨੇੜੇ।
ਜਾਏ ਸੋ ਲਸ਼ਕਰ ਇੱਕ ਥਲ ਪਏ,
ਉਥੇ ਸਾਰਾ ਲਸ਼ਕਰ ਇਕੱਠਾ ਹੋ ਗਿਆ ਛੋਟੇ ਮੀਰ ਪਿੰਡ,
ਭਰਿਓ ਧੂੜ ਤੇ ਸੋ ਤਬ ਗ੍ਰਾਮ,
ਹੁਣ ਇੰਨੀ ਧੂੜ ਇੰਨਾ ਮਿੱਟੀ ਘੱਟਾ, ਰਾਤ ਦਾ ਸਮਾਂ ਸੀ ਉੱਡਿਆ ਕਿ ਸਾਰੇ ਪਿੰਡ ਦੇ ਵਿੱਚ ਮਿੱਟੀ ਘੱਟਾ ਛਾ ਗਿਆ,
ਲੁੱਟ ਪਰੀ ਟਹਿ ਗਏ ਸਭ ਧਾਮ,
ਕਹਿੰਦੇ ਛੋਟੇ ਮੀਰ ਪਿੰਡ ਚ ਲੁੱਟ ਮੱਚ ਗਈ ਰਾਤ ਨੂੰ, ਪਤਾ ਨਾ ਲੱਗੇ ਵੀ ਪਿੰਡ, ਪੈਂਦੇ ਖਾਂ ਨੂੰ ਵੀ ਨੀ ਪਤਾ ਵੀ ਪਿੰਡ ਮੇਰਾ ਹਨੇਰੇ ਵਿੱਚ ਮਿੱਟੀ ਘੱਟਾ, ਇੰਨਾ ਸਮਝ ਨਾ ਪਵੇ। ਪੈਂਦੇ ਖਾਂ ਦਾ ਉਹ ਜਿੰਨਾ ਪਿੰਡ ਸੀ ਛੋਟੇ ਮੀਰ, ਉਹ ਰਾਤ ਨੂੰ ਸਾਰਾ ਹੀ ਲੁੱਟਿਆ ਗਿਆ, ਘਰ ਤਬਾਹ ਹੋ ਗਏ, ਥੇ ਬਣ ਗਿਆ।
ਨਿਸਾ ਬਿਖੈ ਨਹ ਜਾਹੇ ਪਛਾਣੇ,
ਰਾਤ ਨੂੰ ਹੁਣ ਪਛਾਣਦਾ ਹੋਵੇ, ਪੈਂਦੇ ਖਾਂ ਨਾਲ ਰਲ ਕੇ ਲੁੱਟਦਾ ਰਿਹਾ, ਉਹਨੇ ਨਾਲ ਹੋ ਕੇ ਆਪਣਾ ਸਾਰਾ ਪਿੰਡ ਉਜਾੜਿਆ।
ਮਿਲਿਓ ਗਰਦ ਮੈਂ ਪਾ ਸਭ ਹਾਨੇ,
ਜਦੋਂ ਸਾਰਾ ਪਿੰਡ ਹੀ ਗਰਦ ਵਿੱਚ ਹੀ ਮਿਲ ਗਿਆ, ਸਭ ਨੁਕਸਾਨ ਹੋ ਗਿਆ।
ਗੁਰ ਕੋ ਬਾਕ ਸਾਚ ਸੋ ਪਇਓ,
ਗੁਰੂ ਪਾਤਸ਼ਾਹ ਦੇ ਜਿਹੜੇ ਵਾਕ ਸਨ ਉਹ ਸੱਚ ਹੋ ਗਏ। ਮਹਾਰਾਜ ਜੀ ਨੇ ਕਿਹਾ ਸੀ ਨਾ ਸਾਡਾ ਸਿੱਖ ਕਿਉਂ ਰਸਾਤ ਲਜਾਵੇ, ਛੋਟੇ ਮੀਰ ਰਸਾਤ ਲਜਾਵੇ ਜਿੱਥੇ ਮਲੇਸ਼ ਰਹਿੰਦੇ ਆ, ਪਿੱਛੇ ਕਥਾ ਆਈ ਹੈ ਨਾ। ਮਹਾਰਾਜ ਜੀ ਨੇ ਬਚਨ ਕਹੇ ਸੀ, ਗੁਰਦੇਵ ਦੇ ਉਹ ਬਚਨ ਸੱਚ ਹੋਣੇ ਹੀ ਸਨ, ਪਾਤਸ਼ਾਹ ਦੇ ਵਾਕ ਸੱਤ ਹੋਣੇ ਹਨ, ਕਹਿੰਦੇ ਉਹ ਵਾਕ ਮਹਾਰਾਜ ਜੀ ਦੇ ਸੱਤ ਹੋ ਗਏ, ਸਾਰਾ ਪਿੰਡ ਤਬਾਹ ਹੋ ਗਿਆ।
ਉਤਰੇ ਜਬ ਹੈ ਉਚਰ ਜਿਉ ਦਇਓ,
ਕਹਿੰਦੇ ਜਦੋਂ ਉੱਥੇ ਉਤਰੇ ਤੇ ਸਾਰਾ ਪਿੰਡ ਉੱਜੜ ਗਿਆ।
ਪੈਂਦੇ ਖਾਨ ਖਾਨ ਅਸਮਾਨ,
ਪੈਂਦੇ ਖਾਂ ਤੇ ਉਸਮਾਨ ਖਾਨ,
ਮਿਲ ਕਰ ਕੁਤਬ ਖਾਨ ਇੱਕ ਥਾਨ,
ਕੁਤਬ ਖਾਨ ਦੇ ਨਾਲ ਮਿਲੇ ਹੋਏ ਨੇ ਇਹ ਵੀ,
ਅਨਵਰ ਖਾਨ ਮਲਕ ਦਾਤਾਰ,
ਅਨਵਰ ਖਾਨ ਤੇ ਮਲਕ ਦਾਤਾਰ ਵੀ ਨਾਲ ਹੈ ਇਹਨਾਂ ਦੇ।
ਮਿਲ ਮਸਲਤ ਕੋ ਕਰਤ ਉਚਾਰ,
ਇਹ ਸਾਰੇ ਰਲ ਕੇ ਆਪਸ ਵਿੱਚ ਸਲਾਹ ਕਰ ਰਹੇ ਨੇ,
ਬਿਨਾਂ ਸ਼ਬਦ ਤੇ ਅਬ ਚੱਲ ਪਰੀ ਹੈ,
ਕਹਿੰਦੇ ਵੀ ਨਗਾਰੇ ਨੀ ਵਜਾਉਣੇ, ਚੁੱਪ ਚਪੀਤੇ ਹੁਣ ਇੱਥੋਂ ਚੱਲੀਏ, ਵੀ ਇੱਥੋਂ ਨਗਰ ਨੇੜੇ ਆ ਕਰਤਾਰਪੁਰ ਸਾਹਿਬ, ਤੇ ਇੱਥੋਂ ਚੁੱਪ ਚਪੀਤੇ ਹੀ ਆਪਾਂ ਦਬੇ ਪੈਰੀ ਹਮਲਾ ਕਰ ਦਈਏ, ਨਗਾਰਾ ਨਹੀਂ ਵਜਾਉਣਾ।
ਸਕਲ ਅਚਾਨਕ ਪ੍ਰਾਣਨ ਹਰੀ ਹੈ,
ਆਪਾਂ ਅਚਾਨਕ ਹੀ ਜਾ ਕੇ ਸਾਰਿਆਂ ਦੇ ਪ੍ਰਾਣ ਹਰ ਲਈਏ। ਸਵੇਰੇ 2:30 ਵਜੇ ਦਾ ਅੰਮ੍ਰਿਤ ਵੇਲੇ ਦਾ ਸਮਾਂ ਸੀ, ਇਹਨਾਂ ਨੂੰ ਕੀ ਪਤਾ ਸੀ ਇਹ ਮਲੇਛ ਆਪ ਉੱਠਦੇ ਸੀ ਜਦੋਂ ਸੂਰਜ ਨੇਜਾ ਨੇਜਾ ਚੜ ਜਾਂਦਾ ਸੀ। ਇਹਨਾਂ ਸੋਚਿਆ ਵੀ ਸ਼ਾਇਦ ਗੁਰੂ ਘਰ ਵਿੱਚ ਵੀ ਸਵੇਰੇ ਏਦਾਂ ਹੀ ਹੁੰਦਾ ਹੋਣਾ, ਵੀ ਸਵੇਰੇ ਦਿਨ ਚੜ੍ਹਦੇ ਉੱਠਦੇ ਹੋਣੇ। ਇਹਨਾਂ ਨੂੰ ਕੀ ਪਤਾ ਉੱਥੇ ਤਾਂ 2 ਵਜੇ ਉੱਠ ਕੇ ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖ ਤਿਆਰ ਬਰ ਤਿਆਰ ਹੋ ਜਾਂਦੇ, ਤਲਵਾਰਾਂ ਪਾ ਕੇ ਗਾਤਰੇ ਸੱਜ ਕੇ ਧੱਜ ਕੇ ਬਹਿ ਜਾਂਦੇ। ਇਹ ਇਹਨਾਂ ਨੂੰ ਬੋਧ ਨਹੀਂ ਸੀ, ਇਹਨਾਂ ਆਖਿਆ ਸੁੱਤੇ ਪਏ ਹੋਣਗੇ, ਸੁੱਤਿਆਂ ਨੂੰ ਹੀ ਜਾ ਕੇ ਧਰ ਦੱਬਾਂਗੇ।
ਪੈਂਦਾ ਕਹਿ ਜਾਉ ਮੈਂ ਤਹਾਂ,
ਪੈਂਦੇ ਖਾਂ ਕਹਿੰਦਾ ਮੈਂ ਸਿੱਧਾ ਉਸ ਜਗ੍ਹਾ ਤੇ ਜਾਵਾਂਗਾ,
ਗੁਰ ਕੋ ਪੋਰ ਨਿਕਸ ਬੇ ਜਹਾਂ,
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਹਰ ਨਿਕਲਣ ਦਾ ਰਸਤਾ, ਜਿੱਥੋਂ ਆਪਣੇ ਘਰੋਂ ਬਾਹਰ ਨਿਕਲਦੇ ਨੇ ਉਹਨਾਂ ਦੇ ਦਰਵਾਜੇ ਤੇ ਮੈਂ ਉਹਨਾਂ ਨੂੰ ਜਾ ਕੇ ਘੇਰਾਂਗਾ।
ਨਿਕਸਤ ਅੰਕ ਭਰੋ ਬਸ ਕਰੋ,
ਜਦੋਂ ਨਿਕਲਣਗੇ ਉੱਥੇ ਹੀ ਮੈਂ ਉਹਨਾਂ ਨੂੰ ਜੱਫਾ ਚਾੜ ਕੇ ਪਕੜ ਲਵਾਂਗਾ।
ਜੀਵਤ ਗਹੋ ਮਹਾਬਲ ਧਰੋ,
ਔਰ ਬਲ ਰੱਖਦਾ ਮੈਂ ਬਾਹਾਂ ਚ, ਉਹਨਾਂ ਨੂੰ ਜਿਉਂਦਿਆਂ ਨੂੰ ਪਕੜ ਕੇ ਲੈ ਆਵਾਂਗਾ ਚੁੱਕ ਕੇ।
ਪੁਰਖ पुरके लूट लेहो सब एन
बाद विच तुसी जिन्ना नगर घर है वो सारे लूट लियो जे जो तुहानू मिले सारा कुछ खो लियो
हतो तुरत गुर की लग सैन
और गुरु दी जिन्नी सेना होवेगी उन्हानू तुरत फुरती मार नबेड़ियो
कारज सुगम भले बन जाए
एदा अपना ए कारज बड़ा सुखाले जे ढंग नाल हो जाएगा बन जाएगा
एही रीत हमरे मन पाए
एही रीत मेरे मन नू पौंदी आ भी आपा हुण दबे पैरी बिना नगारे बजाया चुप चपीते पहुंच जाइए ते हमला कर दईए मैं जाके गुरु जी नू फड़ांगा तुसी पिंड लुट लियो ते फौज नू मार के मुका दियो
दोहरा सतगुर हर गोविंद जी बड़े बहादुर तीर
सतगुरु गुरु हर गोविंद साहब जी बड़े बहादुर बड़े तीर जी बड़े योधे हन
मार निकासे ओ खान को लख निंदक बेपीर
महाराज जी ने उस्मान खान नू मार के भी ये निंदक है गुरु घर दा ओनू चंगी तरह मार कुट के भेज दिता सी तो पातशाह ने भी इधरों तैयारी कर रखी है ये नहीं के गुरुदेव को खबर नहीं है महाराज जी को सूह पहुंच गई सी पहला ही के दुश्मन दी फौज आ सकती है जलंधर उतरे हुए ने महाराज जी वालों भी पूरे कमर कसे ने पातशाह तो अपने योधियां नू सदा ही तैयार बर तैयार रखते है तो गुरु घर वचों भी पूरिया तैयारियां ने जंग आरंभ हो रहा है वो कथा आप जी अगलिया प्रसंगा च सरवण करोगे।